ਸਤਨਾਮ ਸ੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਰੱਖ ਹੋਏ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨ ਜਾਣਾਉ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਛ ਦਇਆ ਧਾਰ ਹਮ ਅਕ੍ਰਿਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ ਕਹੋ ਨਾਨਕ ਸਰਣ ਦਇਆਲ ਗੁਰ ਲੇਹੋ ਮੁਗਦ ਉਧਾਰੇ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਵਾਂ ਤੇ ਪਦੇ ਰੇ ਮਨ ਓਟ ਲੇਹੋ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਵਾਨਾ ਰੇ ਮਨ ਓਟ ਲੇਹੋ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਵਾਨਾ ਰਹਾਉ ਬਡਭਾਗੀ ਤੇਹ ਜਨ ਕਉ ਜਾਨਾ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਧਾਵੈ ਅਜਾਮਲ ਕਉ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਂ ਗਤ ਕਉ ਜੋਗੀ ਸਰ ਬਾਂਸ਼ਤ ਸੋ ਗਤ ਸ਼ਨ ਮਹਿ ਪਾਈ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤਿਹ ਦੀਨਾ ਨਾਹਨ ਗੁਣ ਨਾਹਨ ਕਿਛ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤਿਹ ਦੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਸ਼ਕਤੀ ਅਕਾਲ ਪੁਰਖ ਸ੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਦਰਬਾਰ ਵਿੱਚ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਬੇਦ ਕਤੇਬ ਆਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਜੋ ਸਤਿਗੁਰਾਂ ਸਾਨੂੰ ਗੁਰਮੰਤਰ ਬਖਸ਼ਿਆ ਹੈ ਇਸ ਗੁਰਮੰਤਰ ਦਾ ਜਾਪ ਰੋਜ਼ ਹੁੰਦਾ ਗੁਰੂ ਦਰਬਾਰ ਵਿੱਚ ਅੰਮ੍ਰਿਤ ਵੇਲੇ, ਫਿਰ ਉਪਰੰਤ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਹੁੰਦੇ ਹਨ ਸੁਖਮਨੀ ਸਾਹਿਬ ਤੇ ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਗਾਇਨ ਹੁੰਦਾ ਹੈ। ਅੱਜ ਦੇ ਕੀਰਤਨ ਦੀ ਸੇਵਾ ਜੋ ਭਾਈ ਸਾਹਿਬ ਜਸਵੀਰ ਸਿੰਘ ਯੂਕੇ ਵਾਲਿਆਂ ਨੇ ਬੜੇ ਪ੍ਰੇਮ ਸਹਿਤ ਨਿਭਾਈ ਆ ਰੋਜ਼ ਦੀ ਤਰ੍ਹਾਂ, ਹੁਣ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਮੁੱਖ ਵਾਕ ਜੋ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ, ਹਜ਼ੂਰ ਦੇ ਇਹਨਾਂ ਮੁਕੱਦਸ ਪਰਮ ਪਵਿੱਤਰ ਕਲਿਆਣਕਾਰੀ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਹੋਰ ਲਾਹਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ। ਹਜ਼ੂਰ ਨੇ ਰਾਗ ਦੇ ਸਿਰਲੇਖ ਤੋਂ ਪਹਿਲਾਂ ਮੰਗਲ ਉਚਾਰਨ ਕੀਤਾ ਹੈ ਇੱਕ ਵਾਹਿਗੁਰੂ, ਜੋ ਇੱਕ ਹੀ ਹੈ ਵਾਹਦ ਹਸਤੀ, ਉਸ ਵਰਗਾ ਦੂਜਾ ਨਾ ਕੋਈ ਪਹਿਲਾਂ ਹੋਇਆ ਨਾ ਹੁਣ ਨਾ ਅੱਗੇ ਨੂੰ ਹੋਵੇਗਾ। ਉਹਦੇ ਬਰਾਬਰ ਦੀ ਹਸਤੀ, ਉਹਦੇ ਬਰਾਬਰ ਸ਼ਕਤੀ ਸਮਰੱਥਾ ਵਾਲਾ ਕੋਈ ਨਹੀਂ ਹੈ। ਸਾਰਿਆਂ ਨੂੰ ਸੱਤਾ ਸਫੁਰਤੀ ਇੱਕ ਵਾਹਿਗੁਰੂ ਦੇ ਪਾਸੋਂ ਹੀ ਮਿਲ ਰਹੀ ਹੈ। ਉਹੀ ਸਾਰੇ ਸੰਸਾਰ ਦਾ ਰਚੇਤਾ ਹੈ, ਪਾਲਣਹਾਰ ਹੈ, ਸੰਘਾਰਨਹਾਰ ਹੈ। ਜਿਵੇਂ ਸਨਾਤਨੀਆਂ ਨੇ ਤਿੰਨ ਸ਼ਕਤੀਆਂ ਮੰਨੀਆਂ, ਭਈ ਇੱਕ ਬ੍ਰਹਮਾ ਰਚਦਾ ਸੰਸਾਰ ਨੂੰ, ਵਿਸ਼ਨੂੰ ਜੀ ਪਾਲਣਹਾਰ ਹਨ ਅਤੇ ਸ਼ਿਵ ਸੰਘਾਰ ਕਰਦਾ, ਪਰ ਸਤਿਗੁਰੂ ਜੀ ਨੇ ਸਾਰੀਆਂ ਸਮਰੱਥਾ ਸ਼ਕਤੀਆਂ ਦਾ ਮਾਲਕ ਇੱਕੋ ਹਸਤੀ ਵਾਹਿਗੁਰੂ ਨੂੰ ਮੰਨਿਆ ਹੈ। ਓਅੰਕਾਰ ਉਸੇ ਤੋਂ ਸਾਰਾ ਪ੍ਰਕਾਸ਼ ਹੋਇਆ, ਸਾਰੀ ਰਚਨਾ ਉਸ ਪਰਮਾਤਮਾ ਤੋਂ ਹੀ ਹੋਈ ਹੈ। ਤਾਂ ਇਸ ਪ੍ਰਕਾਰ ਉਕਾਰ ਅਕਾਰ ਮਕਾਰ ਫੁਨ ਉਰਦ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਜੋ ਓਅੰਕਾਰ ਪਛਾਣ। ਓਅੰਕਾਰ ਉਹ ਹੈ ਜਿਸ ਨੇ ਰਚਨਾ ਰਚੀ ਤੇ ਤਾਣੇ ਪੇਟੇ ਵਾਂਗ ਓਤ ਪੋਤ ਜਗ ਰਿਹਾ ਸਮਾਈ, ਐਸੀ ਉਹ ਸ਼ਕਤੀ ਹਸਤੀ ਪਰਮਾਤਮਾ ਹੈ। ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ, ਗੁਰ ਵੱਡਾ ਤੇ ਗੁਰ ਅਗਿਆਨ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਪ੍ਰਸਾਦ ਆਨੰਦ ਸਰੂਪ ਹੈ। ਔਰ ਦੂਸਰਾ ਅਰਥ ਕੀਤਾ ਜਾਂਦਾ ਸਤਿਗੁਰ ਪ੍ਰਸਾਦ ਦਾ ਕਿ ਜੋ ਨਾਸ ਤੋਂ ਰਹਿਤ ਗੁਰੂ ਹੋਵੇ ਪਰਮੇਸ਼ਰ ਸਰੂਪ, ਪਰਮੇਸ਼ਰ ਦਾ ਸਰਗੁਣ ਸਰੂਪ, ਬ੍ਰਹਮ ਵਿੱਚ ਭੇਦ, ਬ੍ਰਹਮ ਨਿਸ਼ਟੀ, ਬ੍ਰਹਮ ਸਰੋਤਰੀ, ਐਸੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟਾਕ ਸੁਣਾਇਆ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰੂ ਪਰਮੇਸ਼ਰ। ਇਉਂ ਸਤਿਗੁਰੂ ਮਹਾਰਾਜ ਗੁਰ ਪਰਮੇਸ਼ਰ ਏਕੋ ਜਾਣ, ਐਸੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੀ ਘੱਟ ਘੱਟ ਵਿੱਚ ਵਿਆਪਕ ਬ੍ਰਹਮ ਪਰਮਾਤਮਾ ਦਾ ਗਿਆਨ ਪ੍ਰਕਾਸ਼ ਹਿਰਦੇ ਚ ਹੁੰਦਾ ਹੈ। ਰਾਗ ਰਾਮਕਲੀ ਮਹੱਲਾ ਨਾਵਾਂ। ਰਾਮਕਲੀ ਰਾਗ ਵਿੱਚ ਨਵੇਂ ਪਾਤਸ਼ਾਹ ਦੀ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੜ੍ਹਾਈ ਹੈ। ਇਸ ਰਾਗ ਵਿੱਚ ਤਿੰਨ ਸ਼ਬਦ ਹਨ ਨਵੇਂ ਪਾਤਸ਼ਾਹ ਦੇ, ਇਹ ਪਹਿਲਾ ਸ਼ਬਦ ਹੈ ਤੇ ਪਦੇ, ਜਿਨ੍ਹਾਂ ਸ਼ਬਦਾਂ ਦੇ ਤਿੰਨ ਤਿੰਨ ਪਦੇ ਹੋਣ, ਤਿੰਨ ਤਿੰਨ ਪਦ ਹੋਣ, ਇਸ ਪ੍ਰਕਾਰ ਉਹਨਾਂ ਸ਼ਬਦਾਂ ਨੂੰ ਤੇ ਪਦੇ, ਜਿਵੇਂ ਦੋ ਪਦੇ ਇੱਕ ਪਦਾ, ਚੌ ਪਦੇ ਪੰਜ ਪਦੇ, ਇਸ ਤਰ੍ਹਾਂ ਇਹ ਤਿੰਨ ਪਦਿਆਂ ਦਾ ਸ਼ਬਦ ਹੈ। ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਸਿੱਖਿਆ ਬਖਸ਼ ਰਹੇ ਨੇ, ਰੇ ਮਨ ਓਟ ਲੇਹੋ ਹਰ ਨਾਮਾ। ਤਿੰਨ ਤਰ੍ਹਾਂ ਦੇ ਬਖਤੇ ਹੁੰਦੇ ਨੇ, ਬਖਤਾ ਨਾਮ, ਵਾਇਜ, ਪ੍ਰਚਾਰਕ, ਬੁਲਾਰਾ ਬੋਲਣ ਵਾਲਾ, ਉਪਦੇਸ਼ਕ ਆਦਿਕ, ਉਸਨੂੰ ਕਹਿੰਦੇ ਨੇ ਬਖਤਾ। ਫਾਰਸੀ ਭਾਸ਼ਾ ਦਾ ਸ਼ਬਦ ਹੈ ਬਕਣਾ, ਬੋਲਣਾ, ਬੁਲਾਰਾ ਬੋਲਣ ਵਾਲਾ, ਕਥਨੀ ਕਰਨ ਵਾਲਾ, ਉਪਦੇਸ਼ ਦੇਣ ਵਾਲਾ। ਇੱਕ ਹੁੰਦਾ ਹੈ ਕਨਿਸ਼ਟ ਬਖਤਾ, ਕਨਿਸ਼ਟ ਬਤੰਡਾਵਾਦੀ ਹੁੰਦਾ ਹੈ, ਝਗੜਾ ਕਰਦਾ, ਬਹਿਸਾਂ ਕਰਦਾ ਆਪਣੀ ਗੱਲ ਮਨਾਉਣ ਲਈ। ਜਿਹੜਾ ਮੱਧਮ ਬਖਤਾ ਹੈ, ਉਪਦੇਸ਼ ਤਾਂ ਸਹੀ ਹੁੰਦਾ, ਉਹਦਾ ਵਿਚਾਰ ਉਹਦੇ ਸਹੀ ਹੁੰਦੇ ਨੇ, ਪਰ ਆਪ ਕਮਾਉਂਦਾ ਨਹੀਂ। ਉੱਤਮ ਬਖਤਾ ਹੁੰਦਾ ਹੈ, ਉਹ ਕਿਸੇ ਦੇ ਮਗਰ ਨਹੀਂ ਪੈਂਦਾ, ਨਾ ਕਿਸੇ ਨੂੰ ਉਪਦੇਸ਼ ਦੇਣ ਦੀ ਉਹਦੇ ਅੰਦਰ ਰੁਚੀ ਹੈ, ਉਹ ਸਿਰਫ ਆਪਣੇ ਆਪ ਨੂੰ ਹੀ ਉਪਦੇਸ਼ ਦਿੰਦਾ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਸਮਝਾਉਂਦਾ। ਔਰ ਇਸ ਪ੍ਰਕਾਰ ਉਹਦੇ ਪਾਸ ਕੋਈ ਚੱਲ ਕੇ ਆਏ ਵੀ ਤੁਸੀਂ ਕੋਈ ਆਪਣੇ ਵਿਚਾਰ ਦੱਸੋ ਜੀ, ਉਪਦੇਸ਼ ਦਿਓ ਜੀ, ਆਹ ਸ਼ੰਕਾ ਹੈ, ਇਹ ਪ੍ਰਸ਼ਨ ਹੈ, ਅਤੇ ਫਿਰ ਵੀ ਉਹ ਆਪਣੇ ਮਨ ਨੂੰ ਮੂਹਰੇ ਰੱਖ ਕੇ ਉਪਦੇਸ਼ ਕਥਨ ਕਰੇ ਵੀ ਜੇ ਤੁਸੀਂ ਮੰਨਣਾ ਮੰਨ ਲਓ, ਨਹੀਂ ਤਾਂ ਨਹੀਂ। ਸਾਡੀ ਵਿਚਾਰਧਾਰਾ ਇਹ ਹੈ। ਇਉਂ ਦਸਾਂ ਸਤਿਗੁਰਾਂ ਦੇ ਪਾਸ ਲੋਕ ਚੱਲ ਕੇ ਆਉਂਦੇ ਰਹੇ ਨੇ ਅਤੇ ਹਜ਼ੂਰ ਫਿਰ ਉਹਨਾਂ ਦੀ ਬੇਨਤੀ ਸੁਣ ਕੇ ਉਪਦੇਸ਼ ਦਿੰਦੇ ਰਹੇ। ਸਤਿਗੁਰੂ ਨਵੇਂ ਪਾਤਸ਼ਾਹ ਨੇ ਆਪਣੇ ਸ਼ਬਦਾਂ ਵਿੱਚ, ਬਹੁ ਗਿਣਤੀ 'ਚ, ਮਨ ਨੂੰ ਮੁਖਾਤਬ ਹੋ ਕੇ ਬਚਨ ਉਚਾਰਨ ਕੀਤੇ ਨੇ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਮਨ ਰੇ ਕੌਣ ਕੁ ਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਮਨ ਰੇ गयो न गुर उपदेश कहां पयो जो मूड मुड़ायो भगवो कीनो भेस। इस तरह मन ही है अगर ए सुधर गया ते परमात्मा स्वरूप है, अगर ए मन नीवे दर्जे दा हेठा नू चलिया गया ते ए नरकगामी ते एदी संगत द्वारा भी नेकां डुबणगे। सो मन पवित्र हो सकता है पर इस मन नू पवित्र करन दी कोशिश करन वाले बहुत घट ने। मन नू वेखण वाला ही कोई घट, क्योंकि अखां बाहर नू हन ते दूजियां वाली असी वेख रहे हैं, दूजियां तो ही कोई आस रखते हाँ। सो इस प्रकार जदों इन्हां देशां विच बजुर्ग आउंदे ने ते एक उन्हां दी ये साढ़े अगे पेशकश हुंदी है भी सानू गुरद्वारा साहब छड़ के आओ, होर जां पार्कां च कितने कितने होर मिलण वाले होण, इत्थे कोई आउंदा ते कल्ले दा जी नहीं लगता, दिल नहीं लगता। अकल बुरी है, अकांत चंगी है, अकला दे रुख भी ना होए वखरी गल, पर अपने आप नू वेखण वास्ते अपने आप च टिकना पैंदा, अपने मन नू वेखण वास्ते अपने आप च टिकना पैंदा। मनुख नू तां ही टैलीविजन, अखबार, होर बंदे गल्लां बातां करन वाले चाहीदे ने, क्योंकि अकले रहण दा अभ्यास नहीं, अपने आप नाल बैठण दा अभ्यास नहीं। ऋषि यागवल्क समुंदर किनारे बैठा सी ते उहदा कोई सज्जण आ गया ते कहिंदा ऋषि जी तुहानू कल्यां बैठ के मैं वेख्या बैठिया ते तुहाडा साथ देना है। कहिंदे नहीं, कल्यां कर छड्डिया, अगे मैं अपने आप नाल बैठा सी, तू हुण मैनू कल्यां कर दिता। इस प्रकार अपने आप नाल बैठना किसे विरले विरले दा काम है। इस तन में मन को गुरमुख वेख, इस तन विच मन है पर कोई विरला गुरमुख है, अंतर्मुख हो के अपने आप विच ते फिर अपना मन वेख्या जांदा। जदों मन वेख्या ते पता लगा ये मैला गंदा मंदा है, फिर इस नूं साफ करन दी कोशिश कीती, तां ही ते भजन सिमरन वालियां दा ये सवाल हुंदा वी भाई साहब मन नहीं टिकदा। मन टिकदा नहीं, सारिआं दा ही सवाल है, दौड़ दौड़ बाहर नूं जांदा क्योंकि मैला है, मैला ही मन चंचल हुंदा है। ते सिमरन भजन द्वारा इंज है भी जिस तरह कपड़े दे विच मैल वड़ी हुंदी है, पर साबण ते पाणी दी सहायता नाल जदों उहनूं धोईदा ते मैल बाहर उगल आउंदी है, दिसण लग पैंदी है। इस तरह ही सिमरन भजन सेवा वाली जिहड़ी बिरती है इहदे द्वारा फिर अपना मन दिसण लग पैंदा ते मन दीआं मैलां वी दिसण लग पैंदीआं, ते फिर कोई इस मन दी मैल नूं उतारन दे साधन विच लगदा ते उह साधन सतगुरां ने ही दस्सिआ, भरिआ मत पापां क्या संग धोपै नावै करां। सतगुरु जी ने जिन्ना उपदेश दिता है साढ़े मन वास्ते ही है। महाराज कहिंदे बंदिआ जे तूं बंदा नहीं बणदा तां कुत्ता बण जा। इह किस नूं कहा? मन नूं ही कहा कि कुत्ते तो एक गुण लै ला, स्वामी को गृह ज्यों सदा स्वान तजत नहीं नित, नानक एह बिद हर भजो एक मन होए एक चित। इस प्रकार जिवें कुत्ता वफादारी का गुण रखता है, जिस घर च चार दिन बुरकी पै जाती है उसनों उतों डंडे भी वजन तो फिर दोबारा दोबारा उत्थे आ के बैठ उस घर की राखी करता, यह है वफादारी का गुण। तो जिस परमात्मा ने सानू बेंत दाता नाल नवाजिया, जिह प्रसाद छत्ती ही अमृत खाहे तिस ठाकुर को रख मन माहे। हजूर कहिंदे जिन दीए तुद बाप महतारी, माँ प्यो तेरे जन्म तो बाद तेरी सेवा च लाते परमात्मा ने, यह सारा प्रबंध उस ने किया। जिन दीए तुद बाप महतारी, जिन दीए भरात पुत हारी, जिन दीए तुद बनता अरमीता, धर्म सुपत्नी जा धर्म पति जा मित्र, तिस ठाकुर को रख ले हो चीता, राखन हार संभार जना, सगले छोड़ विचार मना। जिन दीए दिया तुद पवन अमोला, जिन दिया तुद नीर निर्मोला, अमोलक हवा का कोई मुल है? ऑक्सीजन किन्नी महंगी मिलती है ते हवा च मुफ्ती दिती है परमात्मा ने, साड़ी जिंदगी का आधार है। पानी किन्ना चाहिदा, लोड़ तो वध पैदा किया परमात्मा ने। ता इस प्रकार बसदा दियो बर्तन बलना, तिस ठाकुर की रहो मन सरना। मन क्या? मना उस ठाकुर की शरण विच रहा कर जिसने बसदा धरती दिती तेरे वसण वास्ते, उहदी शरण क्यों छड़ी, चेता ही भुला दिता। ता इस प्रकार हजूर ने कहा ए मन मेरिया तू सदा रहो हर नाले, हजूर तां सदा ही रब दे नाल जुड़े रहन लगे। ए मन चंचला चतुराई किने ना पाया, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੇ। ਇਹ ਕੁਟੰਬ ਜਿੱਥੇ ਤੇਰਾ ਚਿੱਤ ਲੱਗਾ ਪਰਿਵਾਰ ਵਿੱਚ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲ ਰਹੋ ਪਰਿਵਾਰ ਵਿੱਚ ਜ਼ਿੰਮੇਵਾਰੀਆਂ ਨਿਭਾ, ਪਰ ਇਹ ਚੇਤਾ ਰੱਖ ਅਗਲੇ ਜਹਾਨ ਇਸ ਪਰਿਵਾਰ ਵਿੱਚੋਂ ਮੇਰੇ ਨਾਲ ਕੋਈ ਨਹੀਂ ਜਾਏਗਾ, ਕੋਈ ਜਾ ਹੀ ਨਹੀਂ ਸਕਦਾ, ਸਮਰੱਥਾ ਹੀ ਨਹੀਂ ਕਿਸੇ ਦੀ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾ ਹੀ, ਤਿਸ ਨਾਲ ਕਿਉਂ ਚਿੱਤ ਲਾਈਐ, ਚਿੱਤ ਆਪਣਾ ਕਿਉਂ ਉਹਦੇ ਨਾਲ ਲਾਉਣਾ ਜੋ ਸਾਥ ਚੀਜ਼ ਜਾਣੀ ਨਹੀਂ, ਨਾ ਧਨ ਦੌਲਤ। ਹਜ਼ੂਰ ਦਸਮ ਪਾਤਸ਼ਾਹ ਕਹਿੰਦੇ ਤਉ ਤਨ ਤਿਆਗਤ ਹੀ ਸੁਨ ਰੇ ਜੜ, ਹੇ ਜੜ ਮੂਰਖਾ ਤੇਰਾ ਸਰੀਰ ਛੱਡਦਿਆਂ ਸਾਰ ਪ੍ਰੇਤ ਬਖਾਨ ਤ੍ਰਿਆ ਭੱਜ ਜਾ ਹੈ। ਧਰਮ ਸੁਪਤਨੀ ਵੀ ਸਰੀਰ ਨੂੰ ਮੁਰਦਾ ਪਿਆ ਵੇਖ ਕੇ ਕਹੇਗੀ ਹੁਣ ਮੁਰਦਾ ਪ੍ਰੇਤ ਅਪਵਿੱਤਰ ਹੈ, ਬਾਹਰ ਕੱਢਣਾ ਹੀ ਪਏਗਾ, ਨਹੀਂ ਰੱਖਿਆ ਜਾ ਸਕਦਾ, ਬਦਬੋ ਆਏਗੀ। ਭਵਨ ਭੰਡਾਰ ਧਰਾ ਗੜ ਜੇਤਕ, ਜਿਹੜੇ ਭਵਨ ਘਰ ਬਣਾਏ ਆ, ਬੜੇ ਬੜੇ ਮਾਣ ਕਰਦੇ ਲੋਕ, ਮੇਰੇ ਇੰਨੇ ਘਰ ਇੰਨੀ ਜਾਇਦਾਦ, ਭੰਡਾਰ ਜਿਹੜੇ ਪਦਾਰਥਾਂ ਨੂੰ ਜਮ੍ਹਾਂ ਕੀਤਾ ਹੋਇਆ, ਜਾਂ ਖਜ਼ਾਨਾ ਮਾਇਆ, ਧਰਾ ਧਰਤੀ ਬੜੀ ਖਰੀਦੀ ਹੋਈ ਹੈ, ਬੜੇ ਬੜੇ ਕਿਲੇ ਉਸਾਰੇ ਲੋਕਾਂ ਨੇ, ਹੁਣ ਖੰਡਰਾਤ ਬਣੇ ਪਏ, ਪੁਰਾਣੇ ਸਮਿਆਂ ਦੇ ਕਿਲੇ ਉਸਾਰੇ ਹੋਏ ਅਨੇਕਾਂ ਥਾਵਾਂ ਤੇ, ਕੋਈ ਨਹੀਂ ਵੱਸਦਾ ਉੱਥੇ, ਖਾਨਦਾਨ ਵੀ ਨਹੀਂ ਰਿਹਾ ਔਰੰਗਜ਼ੇਬ ਵਰਗਿਆਂ ਦਾ। ਭੌਣ ਭੰਡਾਰ ਧਰਾ ਗੜ ਜੇਤਕ, ਛਾੜਤ ਪ੍ਰਾਨ ਬੇਗਾਨ ਕਹਿ ਹੈ, ਪੁੱਤਰ ਕਲੱਤਰ ਸੁਮਿੱਤਰ ਸਖਾ ਬਹੁ, ਪੁੱਤਰ ਇਸਤਰੀ ਮਿੱਤਰ ਸਖੇ ਸੱਜਣ, ਬੇਗ ਨਕਾਰ ਹੋ ਆਇਸ ਦਹਿ ਹੈ। ਸਾਰੇ ਕਹਿਣਗੇ, ਗੱਲਾਂ ਕਰਨਗੇ ਵੀ ਛੇਤੀ ਕੱਢੋ ਹੁਣ ਬਾਹਰ ਮੁਰਦਾ ਸਰੀਰ। ਔਰ ਚੇਤ ਰੇ ਚੇਤ ਅਚੇਤ ਮਹਾਂਪਸ, ਉਹ ਮਹਾਨ ਪਸ਼ੂਆ, ਮਾਰੇ ਇਸ ਮਨ ਨੂੰ ਕਹਿ ਰਹੇ ਤੂੰ ਤਾਂ ਪਸ਼ੂ ਬਣ ਰਿਹਾ, ਅਚੇਤ ਹੋ ਰਿਹਾ, ਚੇਤੇ ਕਰ ਵਾਹਿਗੁਰੂ, ਇਸ ਸਮੇਂ ਨੂੰ ਚੇਤੇ ਕਰ ਜਦੋਂ ਤੇਰਾ ਸਰੀਰ ਛੁੱਟ ਜਾਣਾ, ਪ੍ਰਾਣ ਜਦੋਂ ਵੱਖਰੇ ਹੋਣਗੇ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ, ਅਧ ਘਰੀ ਕੋ ਨਹਿ ਰਾਖਿਆ ਘਰ ਤੇ ਦੇਤ ਨਿਕਾਰ, ਚੇਤ ਰੇ ਚੇਤ ਅਚੇਤ ਮਹਾਂਪਸ, ਅੰਤ ਕੀ ਬਾਰ ਅਕੇਲੋ ਹੀ ਜੈ। ਹਜ਼ੂਰ ਨੇ ਇਸ ਮਨ ਨੂੰ ਉਪਦੇਸ਼ ਦਿੰਦਿਆਂ ਕਿਹਾ ਇਹ ਮਨ ਹਰਣਾ ਕਾਲਿਆ ਕੀ ਵਾੜੀ ਰਾਤਾ ਰਾਮ, ਤੂੰ ਪਾਪਾਂ ਨਾਲ ਕਾਲਾ ਹੋਇਆ ਹੋਇਆ ਹਰਨ ਹਰਨ, ਇਹ ਮਨ ਹਰਣਾ ਕਾਲਿਆ ਕੀ ਵਾੜੀ ਆ ਰਾਤਾ ਰਾਮ, ਇਹ ਸੰਸਾਰ ਬਗੀਚੀ ਵਿੱਚ ਕੀ ਰੰਗਿਆ ਹੋਇਆ, ਵਿਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ, ਇਹ ਵਿਹਲਾ ਫਲ ਵਿਸ਼ਿਆਂ ਵਿਕਾਰਾਂ ਦਾ ਜਿਹੜਾ ਫਲ ਤੂੰ ਮਾਣਦਾ ਨਾ ਭੋਗਦਾ, ਇਹ ਮਿੱਠਾ ਲੱਗਦਾ ਤੈਨੂੰ, ਵਿਸ਼ੇ ਵਿਕਾਰ ਮਿੱਠੇ ਲੱਗਦੇ ਨੇ, ਇਹ ਫਿਰ ਆਖਰ ਨੂੰ ਜਦੋਂ ਇਹਨਾਂ ਦਾ ਫਲ ਭੋਗਣਾ, ਮਾਨੋ ਵੀ ਇਹ ਤੱਤੇ ਹੋ ਜਾਣੇ ਤਪਸ਼ ਵਾਲੇ। ਵਿਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ, ਫਿਰ ਹੋਏ ਤਾਤਾ ਖਰਾ ਮਾਤਾ, ਨਾਮ ਬਿਨ ਪ੍ਰਤਾਪ, ਨਾਮ ਬਿਨਾ ਤੈਨੂੰ ਸੰਤਾਪ ਝੱਲਣਾ ਪਏਗਾ। ਉਹ ਜੇਵ ਸਾਇਰ ਦੇ ਲਹਿਰੀ, ਜਿਵੇਂ ਸਮੁੰਦਰ ਦੀਆਂ ਲਹਿਰਾਂ ਹਨ, ਬਿਜੁਲ ਜਿਵੇਂ ਚਮਕੇ, ਜਿਵੇਂ ਸਮਾਨ ਤੇ ਬਿਜਲੀ ਚਮਕਦੀ ਆ, ਹਰ ਬਾਜ ਰਾਖਾ ਕੋਈ ਨਾਹੀਂ, ਹਰੀ ਪਰਮਾਤਮਾ ਤੋਂ ਬਗੈਰ ਉਸ ਵੇਲੇ ਕੋਈ ਰਾਖਾ ਨਹੀਂ ਹੋਏਗਾ। ਸੋਏ ਤੁਝੇ ਵਿਸਾਰਿਆ, ਉਹ ਜਿਹੜਾ ਸਹਾਈ ਸੀ ਵਾਹਿਗੁਰੂ ਉਹ ਤਾਂ ਤੂੰ ਭੁਲਾ ਹੀ ਛੱਡਿਆ। ਸੋਏ ਤੁਝੇ ਵਿਸਾਰਿਆ ਸੱਚ ਕਹਿ ਨਾਨਕ, ਚੇਤਰੇ ਮਨ ਮਰੈ ਹਰਣਾ ਕਾਲਿਆ, ਕਾਲਿਆ ਹਿਰਨਾ ਮਰ ਖਪ ਜਾਏਗਾ, ਵਿਅਰਥ ਹੀ ਜੀਵਨ ਗੁਜ਼ਾਰ ਜਾਏਗਾ, ਚੇਤੇ ਕਰ ਵਾਹਿਗੁਰੂ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਭਵਰਾ ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ, ਇਹ ਜਿਹੜੇ ਫੁੱਲ ਹਨ ਵਿਸ਼ਿਆਂ ਵਿਕਾਰਾਂ ਦੇ, ਤੂੰ ਭਵਰਾ ਬਣ ਕੇ ਉੱਤੇ ਮੰਡਰਾ ਰਿਹਾ, ਭਵਰਾ ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ, ਔਰ ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ, ਸੱਚੇ ਵਿਚਾਰਵਾਨ ਪੂਰੇ ਸਤਿਗੁਰੂ ਨੂੰ ਪੁੱਛਿਆ ਮਹਾਰਾਜ ਕੀ ਕਰਨਾ ਚਾਹੀਦਾ, ਵਿਚਾਰ ਸਤਿਗੁਰ ਮੁਝੇ ਪੁੱਛਿਆ, ਭਵਰ ਬੇਲੀ ਰਾਤੋ, ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤੋ, ਜਦੋਂ ਕਮਲ ਫੁੱਲ ਬੰਦ ਹੁੰਦਾ ਤੇ ਭੌਰਾ ਵਿੱਚ ਗਲਤਾਨ ਹੋਇਆ ਮਰ ਜਾਂਦਾ ਨਾ, ਫਿਰ ਸਵੇਰੇ ਤੇਲ ਦੇ ਕੜਾਹਿਆਂ ਚੋਂ ਫੁੱਲ ਤੋੜ ਕੇ ਸੁੱਟਦੇ ਆ ਵੈਦ ਹਕੀਮ, ਤੇ ਉੱਥੇ ਹੀ ਬਰਬਾਦ ਹੋ ਜਾਂਦਾ ਸਾਰਾ ਸਰੀਰ ਵੀ ਭੌਰੇ ਦਾ ਵਿੱਚ ਹੀ ਤੇਲ ਦੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇੰਜ ਦੀ ਤੇਰੀ ਹਾਲਤ ਹੋਵੇਗੀ। ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰਨ ਵਾਸਤੇ, ਤਨ ਚੇਤਨ ਚੇਤਨ ਹੇਤ ਦਿਓ, ਮੈਂ ਭੋਗਨ ਹੇਤ ਜਗਦੀਸ਼ ਦਿਓ, ਚੇਤਨ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਤੂੰ ਤਾਂ ਸਹਾਰੇ ਬੜੇ ਵੱਖ ਵੱਖ ਲਏ ਹੋਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਰੇ ਮਨ ਓਟ ਲੇਹੋ ਹਰ ਨਾਮਾ, ਹਰੀ ਪਰਮਾਤਮਾ ਦੇ ਨਾਮ ਦੀ ਹੀ ਓਟ ਲੈ। ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਖੁੰਦਕਾਰਾ ਸ਼ਬਦ ਦਾ ਇੱਕ ਅਰਥ ਹੁੰਦਾ ਛੋਟੀ ਟੋਹਣੀ, ਇੱਕ ਇਹਦਾ ਅਰਥ ਹੈ ਕਿੱਲਾ, ਕਿੱਲਾ ਸਹਾਰਾ ਮਤਲਬ। ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ। ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜਰਾ ਹਜੂਰ ਦਰ ਪੇਸ਼ ਤੂੰ ਮਨੀ। ਦਰਿਆਓ ਤੂੰ, ਦੇਹੰਦ ਤੂੰ, ਬਿਸਿਆਰ ਤੂੰ ਧਨੀ। ਦੇਹੇ ਲੇਹੇ ਇੱਕ ਤੂੰ ਦਿਗਰ ਕੋ ਨਹੀਂ। ਇਸ ਪ੍ਰਕਾਰ ਹਜੂਰ ਨੇ ਕਿਹਾ, ਸੱਚਾ ਨਾਮ ਮੇਰਾ ਆਧਾਰੋ, ਆਧਾਰ ਆਸਰਾ ਸੱਚਾ ਨਾਮ ਹੀ ਹੈ। ਤੇ ਸਾਨੂੰ ਪ੍ਰੇਰਨਾ ਕਰ ਰਹੇ ਨੇ, ਸਾਡੇ ਮਨ ਨੂੰ ਸਮਝਾ ਰਹੇ ਨੇ, ਸਾਨੂੰ ਸਿੱਖਿਆ ਦੇ ਰਹੇ ਵੀ ਆਪਣੇ ਮਨ ਨੂੰ ਇਹਨਾਂ ਬਚਨਾਂ ਦੁਆਰਾ ਸਮਝਾਇਆ ਕਰੋ ਕਿ ਮਨਾ ਵਾਹਿਗੁਰੂ ਅਕਾਲ ਪੁਰਖ ਦੀ ਓਟ ਲੈ। ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਸਿੱਖਾਂ ਨੇ ਦੱਸਿਆ ਵੀ ਖਬਰ ਮਿਲੀ ਆ, ਤਿਰਥੀ ਚੰਦ ਦਾ ਪ੍ਰੇਰਿਆ ਹੋਇਆ ਸੁਲਹੀ ਖਾਂ ਪਠਾਨ ਚੜ੍ਹ ਕੇ ਆ ਰਿਹਾ ਤੇ ਕੋਈ ਪ੍ਰਬੰਧ ਕਰਨਾ ਚਾਹੀਦਾ। ਹਜ਼ੂਰ ਨੇ ਆਪ ਬਚਨ ਲਿਖਿਆ, ਪ੍ਰਥਮੇ ਮਤਾ ਜੇ ਪੱਤਰੀ ਚਲਾਵਾ। ਪਹਿਲਾ ਮਤਾ ਇਹ ਸਲਾਹ ਦਿੱਤੀ ਗਈ, ਕੋਈ ਚਿੱਠੀ ਲਿਖ ਕੇ ਭੇਜੀਏ ਵੀ ਤੇਰੇ ਨਾਲ ਸਾਡਾ ਕੋਈ ਵੈਰ ਨਹੀਂ, ਪ੍ਰਿਥੀ ਚੰਦ ਨੇ ਤੈਨੂੰ ਗਲਤ ਸਿਖਾਇਆ ਹੋਇਆ, ਤੈਨੂੰ ਸਿਖਵਤ ਗਲਤ ਦਿੱਤੀ। ਮਹਾਰਾਜ ਨੇ ਇਹ ਮਤਾ ਰੱਦ ਕਰਤਾ ਕਿ ਨਹੀਂ, ਅਸੀਂ ਉਸ ਤੋਂ ਡਰੀਏ ਕਿਉਂ। ਦੁਤੀ ਇਹ ਮਤਾ ਦੋਏ ਮਨੁੱਖ ਪਹੁੰਚਾਓ। ਦੂਜੀ ਸਲਾਹ ਦਿੱਤੀ ਗਈ, ਮਸ਼ਵਰਾ ਵੀ ਦੋ ਬੰਦੇ ਭੇਜੋ ਬਾਬਾ ਬੁੱਢਾ ਜੀ ਵਰਗੇ ਸਿਆਣੇ ਜੇ ਉਹਨੂੰ ਸਮਝਾਉਣ ਲਈ। ਇਹ ਵੀ ਸਤਿਗੁਰਾਂ ਨੇ ਮਸਲਾ ਰੱਦ ਕਰਤਾ, ਫੈਸਲਾ ਨਹੀਂ ਕੀਤਾ। ਤਾਂ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਤੀਜਾ ਮਤਾ ਇਹ ਕਿ ਕੋਈ ਉਪਾਅ ਯਤਨ ਹਥਿਆਰਾਂ ਆਦਿਕਾਂ ਦਾ ਕਰ ਲੈਣਾ ਚਾਹੀਦਾ ਜੇ ਆ ਹੀ ਗਿਆ ਚੜ੍ਹ ਕੇ ਤੇ ਫਿਰ। ਤਾਂ ਹਜ਼ੂਰ ਨੇ ਕਿਹਾ, ਮੈਂ ਸਭ ਕੁਛ ਛੋੜ, ਪ੍ਰਭ ਤੂੰ ਹੀ ਤੇ ਆਇਆ। ਮੈਂ ਸਭ ਸਾਰੇ ਆਸਰੇ ਛੱਡ ਕੇ, ਤਰੀਕੇ ਯਤਨ, ਤੇ ਵਾਹਿਗੁਰੂ ਇੱਕ ਤੁਹਾਨੂੰ ਸਿਮਰਿਆ ਹੈ, ਤੁਹਾਡੀ ਜੋ ਰਜ਼ਾ ਹੈ ਸਾਨੂੰ ਮਨਜ਼ੂਰ ਹੈ। ਤਾਂ ਫਿਰ ਸੁਲਹੀ ਖਾਂ ਰਸਤੇ 'ਚ ਹੀ ਮਾਰਿਆ ਗਿਆ ਸੀ, ਔਰ ਸੁਲੱਭੀ ਖਾਂ ਦਾ ਭਤੀਜਾ ਵੀ ਬਾਅਦ 'ਚ ਮਾਰਿਆ ਗਿਆ। ਹਜ਼ੂਰ ਨੇ ਸ਼ਬਦ ਉਚਾਰਿਆ, ਸੁਲਹੀ ਤੇ ਨਾਰਾਇਣ ਰਾਗ। ਜਿਸ ਵੇਲੇ ਹੇਰ ਪਿੰਡ ਆਇਆ ਸੀ ਤੇ ਪ੍ਰਿਥੀ ਚੰਦ ਨੇ ਭੱਠਾ ਲਾਇਆ ਹੋਇਆ ਸੀ ਇੱਟਾਂ ਪਕਾਉਣ ਲਈ, ਇਹ ਉਹਨੂੰ ਵਿਖਾਉਣ ਲੈ ਗਿਆ। ਘੋੜੇ ਸਮੇਤ ਹੀ ਚਲੇ ਗਏ ਤੇ ਜਿਸ ਵੇਲੇ ਘੋੜਾ ਤ੍ਰਭਕਿਆ ਤੇ ਸੁਲਹੀ ਖਾਂ ਪਠਾਣ ਘੋੜੇ ਸਮੇਤ ਅੱਗ 'ਚ ਪੈ ਕੇ ਸੜ ਕੇ ਮਰਿਆ। ਤਾਂ ਇਹ ਮੁਸਲਮਾਨ ਅੱਗ 'ਚ ਸੜਨ ਨੂੰ ਨਾਪਾਕ ਮੌਤ ਮੰਦ, ਵੀ ਰੂਹ ਵੀ ਨਾਲ ਸੜ ਜਾਂਦੀ ਹੈ, ਭੁਲੇਖਾ ਨੰਦਾ। ਪਰ ਤਾਂ ਸਤਿਗੁਰਾਂ ਕਿਹਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚਾ, ਸੁਲਹੀ ਹੋਏ ਮੂਆ ਨਾਪਾਕ। ਪਰਮਾਤਮਾ ਨੇ ਐਸੀ ਖੇਡ ਵਰਤਾਈ ਹੈ, ਕਾਢ ਕੁਠਾਰ ਖਸਮ ਸਿਰ ਕਾਟਿਆ। ਰੱਬ ਦੇ ਹੁਕਮ ਦਾ ਘੁਆੜਾ ਐਸਾ ਚੱਲਿਆ, ਉਸ ਖਸਮ ਨੇ ਉਹਦਾ ਸਿਰ ਕੱਟਤਾ। ਮਾਨੂੰ ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ। ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਇਸ ਪ੍ਰਕਾਰ ਉਸ ਵਾਹਿਗੁਰੂ ਨੇ ਇੰਜ ਸਹਾਇਤਾ ਕੀਤੀ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਤੁਸੀਂ ਤੁਹਾਡੇ 'ਤੇ ਕੋਈ ਚੜ੍ਹ ਕੇ ਆਏ ਅਤੇ ਹਥਿਆਰ ਨਹੀਂ ਰੱਖਣੇ, ਮੁਕਾਬਲਾ ਨਹੀਂ ਕਰਨਾ। ਨਹੀਂ, ਹਜ਼ੂਰ ਨੇ ਕਿਹਾ, ਇਸ ਜਾਮੇ 'ਚ ਅਸੀਂ ਹਥਿਆਰਾਂ ਦਾ ਪ੍ਰਬੰਧ ਨਹੀਂ ਸਾਨੂੰ ਕਰਨ ਦੀ ਲੋੜ। ਸਾਡੀ ਸ਼ਹਾਦਤ ਹੋਵੇਗੀ, ਅਗਲੇ ਜਾਮੇ 'ਚ ਸ਼ਸਤਰ ਫੜਾਵਾਂਗੇ, ਸਿੱਖਾਂ ਨੂੰ ਇਹਦਾ ਬਥਾੜ ਭੰਨਾਂਗੇ। ਤਾਂ ਇਸ ਪ੍ਰਕਾਰ ਉਦੋਂ ਪੰਜਵੇਂ ਜਾਮੇ ਤੱਕ ਸਤਿਗੁਰਾਂ ਸ਼ਾਂਤਮਈ ਢੰਗ ਨਾਲ ਹੀ ਸਿੱਖਾਂ ਨੂੰ ਸਬਕ ਪੜ੍ਹਾਇਆ, ਸਿਮਰਨ ਭਜਨ ਅਭਿਆਸ ਬੰਦਗੀ ਸੇਵਾ। ਤਾਂ ਇਹ ਛੇਵੇਂ ਜਾਮੇ ਤੋਂ ਸਤਿਗੁਰਾਂ ਸ਼ਸਤਰਧਾਰੀ ਸਿੱਖਾਂ ਨੂੰ ਬਣਾਉਂਦਾ। ਤਾਂ ਇਸੇ ਪ੍ਰਕਾਰ ਹਜ਼ੂਰ ਨੇ ਕਿਹਾ, ਕਿਸ ਹੀ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਧੜਾ ਕੀ ਆ ਕੁੜਮ ਸੱਕੇ ਨਾਲ ਜਵਾਈ। ਆਪਣਾ ਧੜਾ ਲੋਕ ਬਣਾਉਂਦੇ ਆਸਰਾ, ਵੀ ਧੜੇ ਦਾ ਆਸਰਾ ਹੁੰਦਾ, ਆਪਣੇ ਧੜੇ ਦਾ ਸਾਥ ਨਹੀਂ ਛੱਡਣਾ, ਉਹ ਸਾਡਾ ਸਾਥ ਦੇਣਗੇ। ਕਿਸ ਹੀ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਧੜਾ ਕੀ ਆ ਕੁੜਮ ਸੱਕੇ ਨਾਲ ਜਵਾਈ, ਕਿਸ ਹੀ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਹਮਾਰਾ ਧੜਾ ਹਰ ਰਿਹਾ ਸਮਾਈ, ਹਮ ਹਰ ਸਿਉ ਧੜਾ ਕੀ ਆ ਮੇਰੀ ਹਰ ਟੇਕ, ਮੈਂ ਹਰ ਬਿਨ ਪੱਖ ਧੜਾ ਵਰਨਾ ਕੋਈ ਹੋਂ, ਹਰ ਗੁਣ ਗਾਵਾਂ ਸੰਖ ਅਨੇਕ। ਅਸੀਂ ਧੜੇ ਬੰਦੀ ਨਹੀਂ ਪਾਲਦੇ, ਅਸੀਂ ਆ ਸੱਚ ਦੇ ਪੁਜਾਰੀ, ਔਰ ਸੱਚ ਦਾ ਸਾਥ ਦੇਣ ਵਾਲੇ, ਸੱਚ ਸਾਡਾ ਸਾਥ ਦੇਣ ਵਾਲੇ, ਸੱਚ ਦੇ ਪੱਖ 'ਚ ਖੜਨਾ ਅਸੀਂ। ਅਤੇ ਵਾਹਿਗੁਰੂ ਪਰਮਾਤਮਾ ਉਹ ਸੱਚ ਸਰੂਪ ਆ, ਆਪ ਹੀ ਸਹਾਈ ਹੁੰਦਾ। ਅਤੇ ਫਿਰ ਸੱਚੇ ਲੋਕ ਜਿਹੜੇ ਉਹ ਨਾਲ ਆ ਜੁੜਦੇ ਹਨ, ਜੇ ਦੁਨੀਆਂ ਵਿੱਚੋਂ ਆਸਰੇ ਮਿਲੇ ਵੀ ਪਰਮਾਤਮਾ ਦੇ ਹੁਕਮ ਵਿੱਚ ਹੀ ਨੇ। ਆਸਰਾ ਦੁਨੀਆਂ ਵਿੱਚੋਂ ਮਿਲਦਾ ਤੇ ਪਰਮਾਤਮਾ ਨੇ ਆਸਰਾ ਦਿੱਤਾ ਹੈ। ਜਿਵੇਂ ਕਿਹਾ ਮਾਤ ਪਿਤਾ ਸੁੱਤ ਬੰਧ ਭਾਈ, ਇਹ ਕਿਉਂ ਮਿਲੇ? ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਪਰਮਾਤਮਾ ਮਾਤਾ ਪਿਤਾ ਦੀ ਨਿਆਈ ਪ੍ਰਤਪਾਲਾ ਕਰਨ ਵਾਲਾ ਹੈ, ਕਰੈ ਪ੍ਰਤਪਾਲ ਬਾਰਕ ਕੀ ਨਿਆਈ। ਇਸ ਪ੍ਰਕਾਰ ਉਹ ਹਰਜੀ ਮਾਤਾ ਹਰਜੀ ਪਿਤਾ, ਔਰ ਇਸੇ ਤਰ੍ਹਾਂ ਪੁੱਤਰਾਂ ਦੀ ਨਿਆਈ ਮਦਦਗਾਰ, ਤੇ ਇਸੇ ਤਰ੍ਹਾਂ ਬੰਧਪ ਸੰਬੰਧੀਆਂ ਦੀ ਨਿਆਈ, ਭਰਾ ਦੀ ਨਿਆਈ ਸਾਥ ਦੇਣ ਵਾਲਾ ਵਾਹਿਗੁਰੂ ਲੋਕ ਪ੍ਰਲੋਕ ਵਿੱਚ। ਤਾਂ ਕਰਕੇ ਕਿਹਾ ਜਿੱਥੇ ਹਰ ਅਰਧੀ ਹੈ ਤਿੱਥੇ ਹਰ ਮਿੱਤ ਸਹਾਈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਸਭ ਤੋਂ ਵੱਡੀ ਓਟ ਟੇਕ ਪਰਮਾਤਮਾ ਦੇ ਨਾਮ ਦੀ ਲੈ, ਆਧਾਰ ਬਣਾ ਆਪਣੇ ਹਿਰਦੇ ਦਾ ਵਾਹਿਗੁਰੂ ਜੀ ਦਾ ਭਜਨ ਨਾਮ। ਰੇ ਮਨ ਓਟ ਲੇ ਹੋ ਹਰ ਨਾਮਾ, ਤੇ ਇਸ ਓਟ ਲੈਣ ਨਾਲ ਜੋ ਕੁਛ ਮਿਲਦਾ ਹੋਰ ਕਿਧਰੋਂ ਸੰਸਾਰ ਚੋਂ ਨਹੀਂ ਮਿਲਦਾ। ਜਾ ਕੇ ਸਿਮਰਨ ਦੁਰਮਤ ਨਾਸਾ, ਹੋਰ ਸਾਧਨ ਕਰਨ ਦੇ ਨਾਲ ਕਈ ਤਰ੍ਹਾਂ ਦੀ ਤਪੱਸਿਆ, ਯੋਗਾ ਅਭਿਆਸ, ਜਤ ਰੱਖਣਾ, ਦਾਨ ਕਰਨੇ, ਜਗ ਕਰਨੇ, ਤੀਰਥਾਂ ਦੇ ਨਹਾਉਣਾ, ਉਹਨਾਂ ਕਰਮਾਂ ਦੇ ਨਾਲ ਖੋਟੀ ਮਤ ਨਾਸ ਨਹੀਂ ਹੁੰਦੀ। ਇੱਕ ਹੈ ਆਮ ਸਧਾਰਨ ਮਤ, ਸੰਸਾਰਕ ਮਤ, ਇੱਕ ਹੈ ਕੁਮਤ ਜਾਂ ਦੁਰਮਤ। ਖੋਟੀ ਮਤ, ਦੁਰਮਤ ਦਾ ਅਰਥ ਵੀ ਦੁਰ, ਖੋਟੀ ਮਤ, ਕੁਮਤ ਭੈੜੀ ਮਤ ਇੱਕੋ ਹੀ ਅਰਥ ਹੈ। ਇੱਕ ਹੈ ਸੁਮਤ, ਦੇਹੋ ਸਮਤ ਸਦਾ ਗੁਣ ਗਾਵਾਂ। ਇਸ ਪ੍ਰਕਾਰ ਇਹ ਸ੍ਰੇਸ਼ਟ ਮਤ ਹੈ, ਉਤਮ ਮਤ, ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਉ। ਤੇ ਵਾਹਿਗੁਰੂ ਦੇ ਸਿਮਰਨ ਵਾਲੀ ਮਤ ਸਭ ਤੋਂ ਉੱਚੀ ਹੈ। ਹਜ਼ੂਰ ਨੇ ਕਿਹਾ ਮਨ ਕੀ ਮਤ ਤਿਆਗੋ ਹਰਜਨ, ਇਹਾ ਬਾਤ ਕਠੈਨੀ, ਅਨਦਿਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਣੀ। ਪੂਜਨੀਕ ਸਤਿਗੁਰਾਂ ਦੀ ਮਤ ਲੈਣੀ ਹੈ ਤੇ ਆਪਣੀ ਮਤ ਛੱਡਣੀ। ਨਾਲ ਦੱਸਿਆ ਸਤਿਗੁਰਾਂ ਦੀ ਮਤ ਸਿੱਖਿਆ ਉਪਦੇਸ਼ ਕੀ ਹੈ, ਅਨਦਿਨ ਹਰ ਹਰ ਨਾਮ ਧਿਆਵੋ, ਹਰੀ ਵਾਹਿਗੁਰੂ ਦੇ ਅਕਾਲ ਪੁਰਖ ਦੇ ਨਾਮ ਨੂੰ ਧਿਆਵੋ, ਧਿਆਨ ਕਰੋ ਉਸ ਪਾਸੇ ਪਰਮਾਤਮਾ ਦੇ ਨਾਮ ਵਾਲੇ ਪਾਸੇ, ਧਿਆਨ ਦੇ ਕੇ ਰਸਨਾ ਨਾਲ ਜਪੋ ਤੇ ਸੁਣੋ, ਔਰ ਇਸ ਪ੍ਰਕਾਰ ਹਰ ਸਮੇਂ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨਾਲ ਆਪਣਾ ਚਿੱਤ ਜੋੜੋ। ਜਾ ਕੇ ਸਿਮਰਨ ਦੁਰਮਤ ਨਾਸਾ, ਵਾਹਿਗੁਰੂ ਦੇ ਸਿਮਰਨ ਦੀ ਇਹ ਤਸੀਰ ਹੈ, ਜੈਸਾ ਸੇਵਾ ਤੈਸੋ ਹੋਏ, ਜਿਹਨੂੰ ਯਾਦ ਕਰੀ ਜਾਈਏ ਉਹਦੇ ਵਰਗੇ ਬਣਦੇ ਜਾਈਦਾ। ਇਹ ਪਰਮਾਤਮਾ ਵੱਲੋਂ ਐਸੀ ਇਹ ਬਿਰਤੀ ਪਾਈ ਹੋਈ ਹੈ ਵੀ ਜਿਸ ਨੂੰ ਯਾਦ ਕਰੀਏ ਬਹੁਤਾ ਉਹਦੇ ਵਰਗੇ ਬਣ ਜਾਈਦਾ। ਤੇ ਪਰਮਾਤਮਾ ਵਿੱਚ ਦੋਸ਼ ਕੋਈ ਨਹੀਂ ਹੈ, ਨਿਰਾਈ ਨਿਰਮਲ ਪਵਿੱਤਰ ਸ਼ੁੱਧ, ਐਬਾਂ ਦੋਸ਼ਾਂ ਵਿਕਾਰਾਂ ਔਗੁਣਾਂ ਸਾਰਿਆਂ ਤੋਂ ਰਹਿਤ, ਸਾਰੇ ਗੁਣਾਂ ਦਾ ਮਾਲਕ। ਕਿਸੇ ਹੋਰ ਨੂੰ ਯਾਦ ਕਰਾਂਗੇ ਤੇ ਉਹਦੇ ਵਾਲੇ ਔਗੁਣ ਵੀ ਨਾਲ ਸਾਡੇ ਅੰਦਰ ਆਉਣਗੇ। ਇਸ ਕਰਕੇ ਜੋ ਪਰਮਾਤਮਾ ਐਬਾਂ ਤੋਂ, ਦੋਸ਼ਾਂ ਤੋਂ, ਮੈਲਾਂ ਤੋਂ, ਔਗੁਣਾਂ ਤੋਂ ਰਹਿਤ ਹੈ, ਉਹ ਗੁਣੀ ਭਰਪੂਰ ਹੈ, ਗੁਣਤਾਸ ਹੈ, ਸਰਵ ਕਲਾ ਸਮਰੱਥ ਹੈ, ਐਨ ਨਿਰਮਲ ਸ਼ੁੱਧ ਪਵਿੱਤਰ ਹੈ, ਜਿਹਨੂੰ ਕਿਹਾ ਐਸਾ ਨਾਮ ਨਿਰੰਜਨ ਹੋਏ। ਨਿਰੰਜਨ ਕਾਲਖ ਤੋਂ ਰਹਿਤ, ਮਾਇਆ ਦੇ ਪ੍ਰਭਾਵ ਤੋਂ ਰਹਿਤ। ਇਸ ਕਰਕੇ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਖੋਟੀ ਮਤ ਦਾ ਨਾਸ ਹੁੰਦਾ, ਭੈੜੀ ਮਤ ਨਾਸ ਹੁੰਦੀ ਹੈ। ਪਾਵਹਿ ਪਦ ਨਿਰਬਨ, ਫਿਰ ਤੂੰ ਨਿਰਮਾਣ ਪਦਵੀ ਪਾ ਲਏਗਾ। ਨਿਰਮਾਣ ਪਦਵੀ ਦਾ ਅਰਥ ਹੈ ਵਾਸ਼ਨਾ ਰਹਿਤ ਪਦਵੀ, ਨਿਰਬੰਧ ਪਦਵੀ, ਜਿੱਥੇ ਜਾ ਕੇ ਬੰਧਨ ਨਹੀਂ ਕੋ ਰਹਿ ਜਾਂਦਾ। ਮਾ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁੱਤ ਕਨਿਆਰ ਨਾਰ, ਜਿਹੜਾ ਮੋਹ ਹੈ ਸੰਸਾਰ ਦਾ ਇਹ ਨਹੀਂ ਰਹੇਗਾ। ਇਸੇ ਤਰ੍ਹਾਂ ਬੰਧਨ ਹਨ ਵਿਕਾਰਾਂ ਦੇ, ਬੰਧਨ ਹਨ ਜੰਮਣ ਮਰਨ ਦੇ, ਬੰਧਨ ਹਨ ਯਮਦੂਤਾਂ ਦੇ ਵਸ ਪੈਣ ਦੇ। ਇਹ ਸਾਰੇ ਬੰਧਨ ਵਾਸ਼ਨਾਵਾਦਕਾਂ ਦੇ ਬੰਧਨ ਕੱਟੇ ਜਾਂਦੇ ਹਨ। ਪਾਵਹਿ ਪਦ ਨਿਰਬੰਧ, ਨਿਰਬੰਧ ਹੋ ਜਾਏਗਾ, ਪਦਵੀ ਐਸੀ ਪ੍ਰਾਪਤ ਕਰੇਗਾ ਜਿੱਥੇ ਜਾ ਕੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ, ਵਿਕਾਰ ਆਦਿਕ ਪੋਹ ਨਹੀਂ ਸਕਦੇ। ਇਸ ਪ੍ਰਕਾਰ ਨਿਰਵਾਣ ਪਦ ਇੱਕ ਹਰ ਕੋ ਨਾਮ, ਵਾਸ਼ਨਾ ਤੋਂ ਰਹਿਤ ਪਦਵੀ ਇਹੋ ਹੀ ਹੈ, ਵਾਹਿਗੁਰੂ ਦਾ ਨਾਮ ਹਿਰਦੇ ਚ ਟਿਕਿਆ ਰਹਿਣਾ। ਤੇ ਇਹ ਯਤਨ ਕਰ ਕੇ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਕਰਦਿਆਂ ਸਿਮਰਨ ਬਣ ਜਾਏ। ਜਾ ਕੇ ਸਿਮਰਨ ਦੁਰਮਤ ਨਾਸਾ, ਜਦੋਂ ਜਾਪ ਸਿਮਰਨ ਬਣਨ ਲੱਗ ਪਿਆ ਖੋਟੀ ਮਤ ਦਾ ਨਾਸ ਹੋਈ ਜਾਏਗਾ। ਜਦੋਂ ਨਾਮ ਦਾ ਰੰਗ ਚੜ੍ਹ ਗਿਆ ਉਹ ਪਾਪਾਂ ਵਾਲੀ ਮਤ ਨਾਸ ਹੋ ਜਾਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮ ਹੈ ਕੈ ਰੰਗ। ਨਾਮ ਦਾ ਜਾਪ ਨਹੀਂ ਇੱਥੇ ਕਿਹਾ, ਨਾਮ ਦਾ ਰੰਗ ਕਿਹਾ। ਜਾਪ ਕਰਦਿਆਂ ਕਰਦਿਆਂ ਜਦੋਂ ਨਾਮ ਦਾ ਰੰਗ ਚੜ੍ਹਨ ਲੱਗ ਪਿਆ ਮਨ, ਤਾਂ ਹਜ਼ੂਰ ਨੇ ਕਿਹਾ ਹੈ ਕਾਇਆ ਰੰਗਣ ਜੇ ਥੀ ਹੈ ਪਿਆਰੇ, ਕਾਇਆ ਸਰੀਰ ਦੇਹ ਜਿਹੜੀ ਇਹਨੂੰ ਮਟਕੀ ਬਣਾ, ਪਾਈਐ ਨਾਉ ਮਜੀਠ ਤੇ ਇਸ ਮਨ ਦੇ ਤਾਈ ਰੰਗ ਚਾੜਨ ਵਾਸਤੇ ਮਜੀਠ ਦਾ ਰੰਗ ਪਾ ਵਿੱਚ ਕੁਸੁੰਬੇ ਦਾ ਨਹੀਂ। ਇਹ ਕੁਸੁੰਬੇ ਦਾ ਫੁੱਲ ਹੁੰਦਾ ਅੱਗ ਵਰਗਾ ਹੁੰਦਾ ਉਹ ਰੰਗ ਦਾ ਰਾਤ ਦੇ ਸਮੇਂ ਹੁੰਦਾ ਜਿਵੇਂ ਅੱਗ ਬਲ ਰਹੀ ਹੈ ਤੇ ਪਰ ਉਹਦੀ ਚਮਕ ਦਮਕ ਬੜੀ ਚਾਰ ਕੁ ਬੂੰਦਾਂ ਪੈ ਜਾਣ ਮੀਂਹ ਦੀਆਂ ਲੱਥ ਕੇ ਹੋ ਜਾਂਦਾ। ਜੇ ਕੁਸੁੰਬੇ ਦਾ ਰੰਗ ਕੱਪੜਿਆਂ ਨੂੰ ਚਾੜੀਏ ਤੇ ਉਹ ਲੱਥ ਜਾਂਦਾ ਚਮਕ ਦਮਕ ਬੜੀ, ਪਰ ਜਿਹੜੀ ਮਜੀਠ ਵੇਲ ਹੁੰਦੀ ਆ ਉਹਦੀਆਂ ਜੜ੍ਹਾਂ ਉਬਾਲ ਕੇ ਜਦੋਂ ਕੱਪੜੇ ਨੂੰ ਰੰਗ ਚਾੜਿਆ ਜਾਂਦਾ ਪਟਣੀ ਪਾਟ ਜੇ ਰੰਗ ਲੱਥੇਗਾ ਨਹੀਂ, ਇੱਕ ਇੱਕ ਸੂਤ ਨੂੰ ਰੰਗ ਚੜ੍ਹਦਾ ਤੇ ਕੱਪੜਾ ਟੁਕੜੇ ਟੁਕੜੇ ਹੋ ਜੇ ਰੰਗ ਨਹੀਂ ਲੱਥਦਾ। ਇਸ ਕਰਕੇ ਮਾਇਆ ਦੇ ਰੰਗ ਨੂੰ ਕੁਸੁੰਬੇ ਦਾ ਰੰਗ ਕਿਹਾ, ਇਹੋ ਮਾਇਆ ਰੰਗ ਕੁਸੁੰਬ ਖਿਨ ਮੈਂ ਲੈ ਜਾਵਣਾ, ਪਰ ਜੋ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਹੈ ਉਹਨੂੰ ਮਜੀਠੀ ਰੰਗ ਕਿਹਾ। ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ, ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ। ਜੇ ਸਾਹਿਬ ਪਰਮਾਤਮਾ ਲਲਾਰੀ ਬਣ ਗਿਆ ਨਾ, ਤੇਰੀ ਸਹਾਇਤਾ ਤੇ ਆ ਗਿਆ, ਬਖਸ਼ਿਸ਼ ਦੇ ਘਰ ਚ ਆ ਗਿਆ, ਤਾਂ ਐਸਾ ਰੰਗ ਨਾ ਡੀਸ, ਇਹੋ ਜਿਹਾ ਰੰਗ ਚੜ੍ਹ ਜਾਏਗਾ। ਲਾਲ ਰੰਗ ਤਸਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ, ਕਾਇਆ ਕਾਪਰ ਚੀਰ ਬਹੁ ਪਾ ਫਾਰੇ ਹਰ ਰੰਗ ਨਾਲ ਹੈ ਸੁਭਾਗਾ। ਇਸ ਪ੍ਰਕਾਰ ਤੂੰ ਨਿਰਵਾਣ ਪਦਵੀ ਵਾਸ਼ਨਾ ਤੋਂ ਰਹਿਤ ਪਦਵੀ ਦਾ ਅਧਿਕਾਰੀ ਬਣ ਜਾਏਗਾ। ਰਹਾਓ ਵੱਡ ਭਾਗੀ ਤੇ ਜਨ ਕਉ ਜਾਨੋ, ਜੋ ਹਰ ਕੇ ਗੁਣ ਗਾਵੈ। ਦੁਨੀਆਦਾਰੀ ਵਾਲੀ ਨਜ਼ਰ ਦੇ ਨਾਲ ਸਾਡੇ ਦ੍ਰਿਸ਼ਟੀਕੋਣ ਦੇ ਅਨੁਸਾਰ ਜਿਸ ਬੰਦੇ ਦੇ ਕੋਲ ਧਨ ਬਹੁਤਾ ਹੈ, ਅਸਵਾਰੀਆਂ ਹਨ, ਮਹਿਲ ਮਾੜੀਆਂ ਹਨ, ਜਗੀਰਾਂ ਜਾਇਦਾਦਾਂ ਹਨ, ਜਾਂ ਔਲਾਦ ਆਗਿਆਕਾਰ ਹੈ, ਕਾਰੋਬਾਰ ਬੜਾ ਚੱਲ ਰਿਹਾ, ਅਸੀਂ ਸਮਝਾਂਗੇ ਵੱਡ ਭਾਗੀ ਆ, ਵੀ ਵੱਡਿਆਂ ਭਾਗਾਂ ਵਾਲਾ, ਰੱਬ ਨੇ ਬੜੇ ਭਾਗ ਲਾਏ ਨੇ, ਇੰਝ ਕਹਿੰਦੇ ਅਸੀਂ। ਪਰ ਸਤਿਗੁਰੂ ਦਾ ਨੁਕਤਾ ਨਿਗਾਹ ਇਹੋ ਜਿਹਾ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਮਖਮਲੀ ਸੇਜਾਂ ਹੋਣ ਅਨੇਕਾਂ ਸੁਖ ਹੋਣ, ਭੋਗਣ ਲਈ ਸਾਰੇ ਰਸਾਂ ਕਸਾਂ ਵਾਲੇ ਪਦਾਰਥ ਹੋਣ ਘਰ ਵਿੱਚ, ਗ੍ਰਹਿ ਸੋਇਨ ਆਮ ਘਰ ਨਹੀਂ ਸੋਨੇ ਦੇ ਘਰ ਹੋਣ ਵਸਣ ਲਈ, ਗ੍ਰਹਿ ਸੋਇਨ ਚੰਦਨ ਸੁਗੰਧ, ਉਹਨਾਂ ਘਰਾਂ ਵਿੱਚ ਚੰਦਨ ਵਰਗੀ ਸੁਗੰਧ ਆਏ, ਰੋਜ਼ ਚੰਦਨ ਛਿੜਕਿਆ ਜਾਂਦਾ ਹੋਵੇ, ਲਾਏ ਮੋਤੀ ਹੀਰੇ ਉਹਨਾਂ ਮਕਾਨਾਂ ਸੋਨੇ ਦੇ ਮਕਾਨਾਂ 'ਚ ਹੀਰੇ ਤੇ ਮੋਤੀਆਂ ਦੀ ਜੜਤਕਾਰੀ ਕੀਤੀ ਹੋਵੇ, ਮਨ ਇਸ਼ੇ ਸੁਖ ਮਾਣਦਾ ਕਿਛ ਨਾਹੀਂ ਵਿਸੂਰੇ, ਮਨ ਦੀ ਇੱਛਾ ਮੁਤਾਬਕ ਸਾਰੇ ਦੁਨੀਆਂ ਦੇ ਸੁਖ ਭੋਗ ਸਕਦਾ ਹੋਵੇ, ਕੋਈ ਵਸੂਰਾ ਝੋਰਾ ਚਿੰਤਾ ਨਾ ਉਹਦੇ ਨੇੜੇ ਆਉਂਦਾ ਹੋਵੇ, ਪਰ ਸੋ ਪ੍ਰਭ ਚੇਤਨਾ ਆ ਬਈ ਬਿਸ਼ਟਾ ਕੇ ਕੀੜੇ, ਜੇ ਰੱਬ ਨਹੀਂ ਚੇਤੇ ਆਉਂਦਾ ਤੇ ਉਹ ਗੰਦਗੀ ਦੇ ਕੀੜੇ ਬਰਾਬਰ ਹੈ, ਇਹਦੇ ਵੱਧ ਕੁਛ ਨਹੀਂ, ਕਿਸੇ ਕੰਮ ਦਾ ਨਹੀਂ, ਕਿਉਂਕਿ ਜੀਵਨ ਬਿਰਥਾ ਗਿਆ। ਸੋ ਪ੍ਰਭ ਚੇਤਨਾ ਆਵੇ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ, ਹਰੀ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ, ਮਨ ਨੂੰ ਧੀਰਜ ਟਕਾ ਕਿਵੇਂ ਆ ਸਕਦਾ। ਜੇ ਮਨ ਹੀ ਨਹੀਂ ਟਕਾ ਵਿੱਚ, ਹਿਰਦੇ ਦੀ ਸ਼ਾਂਤੀ ਨਹੀਂ ਹੈ, ਇਹ ਬਾਹਰਲੇ ਪਦਾਰਥ ਕਿਸ ਕੰਮ ਦੇ। ਇਸ ਕਰਕੇ ਸੰਤੋਖ ਤਾਂ ਆਉਂਦਾ ਵਾਹਿਗੁਰੂ ਦੇ ਸਿਮਰਨ ਦੁਆਰਾ, ਗਿਆਨ ਅੰਦਰ ਸਫੁਰਨ ਹੁੰਦਾ ਵੀ ਇਹ ਨਾਸਵੰਤ ਹੈ ਸਭ ਕੁਝ। ਮਹਾਤਮਾ ਬੁੱਧ ਨੂੰ, ਜੋ ਕਿ ਰਾਜੇ ਦਾ ਪੁੱਤ ਸੀ, ਰਾਜਕੁਮਾਰ ਵਿਆਹਿਆ ਹੋਇਆ, ਸੁਸ਼ੀਲ ਪਤਨੀ ਆਗਿਆਕਾਰ, ਪੁੱਤਰ ਰਾਹੁਲ ਹੀਰੇ ਵਰਗਾ, ਪਰ ਐਸੀ ਚੋਟ ਵੱਜੀ, ਇੱਕ ਬਜ਼ੁਰਗ ਨੂੰ ਵੇਖਿਆ ਕੁੱਬ ਨਿਕਲਿਆ ਹੋਇਆ, ਇੱਕ ਬਿਮਾਰ ਬੰਦਾ ਵੇਖ ਲਿਆ ਵੈਦ ਕੋਲ ਲੈ ਕੇ ਜਾ ਰਹੇ ਮੰਜੇ ਤੇ ਪਾ ਕੇ, ਇੱਕ ਮੁਰਦਾ ਵੇਖ ਲਿਆ, ਤਾਂ ਇਸ ਪ੍ਰਕਾਰ ਐਸੇ ਬਰੀਕ ਅਕਲ ਸੀ ਵੀ ਇਹ ਕੁਛ ਵੀ ਨਹੀਂ ਹੈ। ਜਦੋਂ ਰਾਤ ਆਪਣੀ ਘਰ ਵਾਲੀ ਤੇ ਪੁੱਤਰ ਨੂੰ ਸੁੱਤਿਆਂ ਛੱਡ ਕੇ ਨਿਕਲਿਆ, ਰਥਵਾਈ ਬੁੱਢਾ ਸੀ ਨਾਲ, ਉਹ ਸਿੱਖਿਆ ਦੇ ਰਿਹਾ ਵੀ ਸਿਧਾਰਥ, ਜੋ ਕੁਝ ਰੱਬ ਨੇ ਤੈਨੂੰ ਦਿੱਤਾ ਇਹਨਾਂ ਚੀਜ਼ਾਂ ਵਾਸਤੇ ਸਾਰੀ ਦੁਨੀਆਂ ਤਰਲੋ ਮੱਛੀ ਹੁੰਦੀ ਆ, ਦੁਨੀਆਂ 'ਚ ਵੱਡੀ ਪਦਵੀ ਰਾਜੇ ਦੀ ਆ, ਆਪਣੇ ਪਿਓ ਦੇ ਥਾਂ ਤੂੰ ਰਾਜਾ ਬਣਨਾ, ਅਗਰ ਉਹਦਾ ਪੁੱਤ ਆਪਣੇ ਪਿਓ ਦਾ ਤੇ ਤੂੰ ਰਾਜਾ ਬਣਨਾ, ਸਭ ਕੁਛ ਹੀ ਘਰ 'ਚ ਸੋਨੇ ਦੇ ਥਾਲਾਂ 'ਚ ਭੋਜਨ ਛਕਦਾ, ਹੋਰ ਤੂੰ ਕੀ ਲੱਭਣਾ। ਕਹਿਣ ਲੱਗਾ ਕੁਛ ਵੀ ਨਹੀਂ ਹੈ, ਜਦੋਂ ਮੇਰਾ ਸਰੀਰ ਹੀ ਨਹੀਂ ਰਹਿਣਾ ਜੇ ਤੇ ਮੈਨੂੰ ਮਿਲੇਗਾ ਕੀ, ਖਾਕ 'ਚ ਮਿਲ ਜਾਣਾ, ਤੇ ਇਸ ਵਾਸਤੇ ਉਹ ਅਵਸਥਾ ਲੱਭਣੀ ਹੈ ਜਿੱਥੇ ਬੁਢਾਪੇ ਦਾ, ਬਿਮਾਰੀ ਦਾ, ਮੌਤ ਦਾ ਅਸਰ ਨਾ ਹੋਏ, ਨਿਰਵਾਣ ਅਵਸਥਾ ਇਹੀ ਲੱਭਦਾ ਸੀ। ਇਹ ਘਰੋਂ ਛੱਡ ਕੇ ਨਿਕਲਿਆ ਕਿਉਂਕਿ ਉਦੋਂ ਸਤਿਗੁਰੂ ਨਾਨਕ ਦੇਵ ਜੀ ਪ੍ਰਗਟ ਨਹੀਂ ਹੋਏ ਹਨ, ਉਦੋਂ ਹਿੰਦੁਸਤਾਨ 'ਚ ਨਿਯਮ ਰਿਵਾਜ ਹੀ ਇਹ ਸੀ, ਪ੍ਰਚਾਰ ਹੀ ਇਹ ਸੀ ਵੀ ਜੇ ਰੂਹਾਨੀਅਤ ਦੇ ਮਾਰਗ 'ਤੇ ਚੱਲਣਾ ਹੈ, ਆਤਮ ਗਿਆਨ ਹਾਸਲ ਕਰਨਾ, ਆਨੰਦ ਲੈਣਾ, ਤੇ ਫਿਰ ਘਰ ਬਾਰ ਛੱਡਣਾ ਪਏਗਾ। ਇਸ ਕਰਕੇ 6 ਸਾਲ ਬੜੀ ਉੱਗਰ ਤਪੱਸਿਆ ਕੀਤੀ, ਜਿਹੜਾ ਮਹਾਤਮਾ ਮਿਲਦਾ ਰਿਹਾ, ਜੋ ਉਪਦੇਸ਼ ਦਿੰਦਾ ਰਿਹਾ, ਕਮਾਈ ਆਉਂਦਾ ਸੀ, ਕਿਉਂਕਿ ਰਾਜਕੁਮਾਰ ਮਹਿਲਾਂ 'ਚ ਬਾਹਰ ਕਦੇ ਗਿਆ ਹੀ ਨਹੀਂ ਸੀ ਪਹਿਲਾਂ, ਇਸ ਵਾਸਤੇ ਜੋ ਜੋ ਸਿੱਖਿਆ ਮਿਲੀ ਕਮਾਉਂਦਾ ਰਿਹਾ। ਅਖੀਰ ਜਿਸ ਮਹਾਤਮਾ ਨੇ ਇਹਨੂੰ ਉਪਦੇਸ਼ ਦਿੱਤਾ ਨੇ ਕਿਹਾ ਕਿ 6 ਮਹੀਨੇ ਲਗਾਤਾਰ ਭੁੱਖਿਆਂ ਰਹਿਣਾ, ਕੁਝ ਵੀ ਨਹੀਂ ਖਾਣਾ, ਪਾਣੀ ਪੀਣਾ ਸਿਰਫ, ਤਾਂ ਉਸ ਵੇਲੇ ਇਹ 6 ਮਹੀਨੇ ਭੁੱਖਿਆਂ ਰਿਹਾ ਤੇ ਬੋਧ ਗਿਆ ਵਿਖੇ ਲੁੰਡੇ ਪਿੱਪਲ ਥੱਲੇ ਬੈਠਾ ਸੀ ਤੇ ਸਰੀਰ ਕ੍ਰਿਸ ਹੋ ਗਿਆ, ਚਮੜੀ ਨਾ ਮਾਤਰ ਰਹਿ ਗਈ, ਹੱਡੀਆਂ ਦਿਸਣ ਲੱਗ ਪਈਆਂ ਸੀ। ਤਾਂ ਉਸ ਵੇਲੇ ਅੰਦਰੋਂ ਹਉਮੈ ਦਾ ਕੜ ਟੁੱਟਾ, ਭਈ ਨਹੀਂ, ਮੇਰੇ ਯਤਨ ਨਾਲ ਨਹੀਂ ਕੁਛ ਹੋ ਸਕਦਾ, ਮੈਂ ਜੋ ਕਰ ਸਕਦਾ ਸੀ ਕਰ ਲਿਆ, ਕਿਉਂਕਿ ਘਾਲਣਾ ਘਾਲ ਘਾਲ ਕੇ ਪਤਾ ਲੱਗਾ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਐ ਚਿੰਤਾ। ਇਹ ਸਮਝ ਆ ਗਈ ਘਾਲਣਾ ਦਾ ਇਹ ਫਲ ਹੋਇਆ, ਇਹ ਸਮਝ ਆਈ ਕਿ ਮੇਰੇ ਰਾਹੀਂ ਨਹੀਂ ਕੁਛ ਹੋ ਸਕਦਾ। ਤਾਂ ਫਿਰ ਉਸ ਵੇਲੇ ਜਦੋਂ ਹਉਮੈ ਅੰਦਰੋਂ ਟੁੱਟੀ ਤੇ ਅਗਲੇ ਛਿਣ ਇਹਨਾਂ ਨੂੰ ਗਿਆਨ ਪ੍ਰਾਪਤ ਹੋਇਆ। ਮਹਾਤਮਾ ਬੁੱਧ ਨੂੰ ਫਿਰ ਉਹਨੇ ਚਾਦਰ ਦੀ ਬੁਕਲ ਮਾਰ ਲਈ, ਰਾਜਕੁਮਾਰ ਰਾਜੇ ਦਾ ਪੁੱਤ, ਤੇ ਹਿੰਦੁਸਤਾਨ ਦੇ ਅੰਦਰ ਉਦੋਂ ਛੋਟੇ ਛੋਟੇ ਰਜਵਾੜੇ ਖੂਨ ਖਰਾਬਾ ਬੜਾ ਕਰਦੇ, ਬੜੀਆਂ ਲੜਾਈਆਂ ਹੁੰਦੀਆਂ ਸੀ ਰਾਜ ਖੋਣ ਲਈ, ਦੂਜੇ ਦੀ ਜ਼ਮੀਨ ਦੱਬਣ ਲਈ। ਫਿਰ ਲੋਕਾਂ ਨੂੰ ਸਮਤ ਦਿੱਤੀ ਹਿੰਦੁਸਤਾਨ ਚ ਵਿਜਰ ਕੇ ਮਹਾਤਮਾ ਬੁੱਧ ਨੇ ਵੀ ਥੋੜਾ ਚਿਰਾ ਜੀਵਨ ਹੈ, ਇੱਥੇ ਰਹਿਣਾ ਤਾਂ ਹੈ ਨਹੀਂ, ਕਿਉਂ ਇੰਨੇ ਪਾਪ ਕਮਾਈ ਜਾਂਦੇ, ਲੋਕਾਂ ਦੇ ਪੁੱਤਾਂ ਦਾ ਖੂਨ ਵਹਾਈ ਜਾਂਦੇ, ਘਰਾਂ ਦੇ ਘਰ ਉਜਾੜ ਦਿੰਦੇ ਤੁਸੀਂ ਮੱਲਾਂ ਮਾਰਨ ਲਈ, ਕਿਉਂਕਿ ਦੁਨੀਆਂ ਜੰਗਾਂ ਜ਼ਿਆਦਾ ਹੁੰਦੀਆਂ ਜਰ ਜੋਰੂ ਜ਼ਮੀਨ ਕਰਕੇ। ਇਹ ਤਾਂ 6ਵੇਂ ਤੇ 10ਵੇਂ ਪਾਤਸ਼ਾਹ ਨੇ ਜਿਹੜੇ ਸ਼ਸਤਰ ਫੜਾਏ ਸਿੱਖਾਂ ਨੂੰ, ਉਹ ਕਰਾਏ ਧਰਮ ਯੁੱਧ, ਧਰਮ ਦੀ ਸਲਾਮਤੀ ਵਾਸਤੇ ਡਿਫੈਂਸ, ਆਪਣਾ ਧਰਮ ਬਚਾਉਣ ਵਾਸਤੇ ਮਜ਼ਲੂਮਾਂ ਦੀ ਰਾਖੀ ਲਈ, ਨਾ ਕਿ 6ਵੇਂ ਤੇ 10ਵੇਂ ਜਾਮੇ ਚ ਕਦੇ ਸਤਿਗੁਰੂ ਮਹਾਰਾਜ ਚੜ੍ਹ ਕੇ ਜਾ ਕੇ ਕਿਸੇ ਦਾ ਰਾਜ ਨਹੀਂ ਦੱਬਿਆ, ਚਾਹੁੰਦੇ ਤੇ ਪਹਾੜੀਆਂ ਦਾ ਸਾਰੇ ਰਾਜ ਦੱਬ ਸਕਦੇ, ਆਪ ਰਾਜ ਨਹੀਂ ਦੱਬਿਆ, ਕਿਸੇ ਦਾ ਰਾਜ ਨਹੀਂ ਖੋਇਆ, ਕਿਸੇ ਦੀ ਜ਼ਮੀਨ ਜਾਇਦਾਦ ਨਹੀਂ। ਅਨੰਦਪੁਰ ਸਾਹਿਬ ਵੀ ਜੜ ਖਰੀਦ ਜ਼ਮੀਨ ਮਾਇਆ ਦੇ ਕੇ ਤੇ ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਖਰੀਦ ਕੇ ਇਲਾਕਾ ਇਹ ਨਗਰ ਵਸਾਇਆ ਅਨੰਦਪੁਰ ਸਾਹਿਬ। ਤਾਂ ਇਹ 1,57,000 ਰੁਪਈਆ ਉਦੋਂ ਦਿੱਤਾ ਸੀ ਜਦੋਂ ਅਨੰਦਪੁਰ ਸਾਹਿਬ ਵਸਾਇਆ, ਤੇ ਜਿਵੇਂ ਰਾਜਿਆਂ ਨਾਲ ਲੜੇ ਤੇ ਜੰਗਾਂ ਜਿੱਤੀਆਂ, ਅਨੇਕਾਂ ਇਲਾਕੇ ਜਿੱਤ ਸਕਦੇ ਸਤਿਗੁਰੂ ਮਹਾਰਾਜ ਆਪਣੇ ਅਧੀਨ ਕਰ ਸਕਦੇ ਸਨ, ਪਰ ਕਿਹਾ ਕਿ ਨਹੀਂ, ਆਪ ਚੜ੍ਹ ਕੇ ਨਹੀਂ ਜਾਣਾ, ਜੋ ਆਇਆ ਉਹਦਾ ਬੂਥਾ ਭੰਨਾਂਗੇ। ਇਉਂ 6ਵੇਂ ਤੇ 10ਵੇਂ ਜਾਮੇ 4 ਤੇ 14, 18 ਜੰਗ ਸਤਿਗੁਰਾਂ ਲੜੇ, ਇਹ ਪ੍ਰੈਕਟੀਕਲ ਸਬਕ ਪੜ੍ਹਾਇਆ ਧਰਮ ਦੀ ਰਾਖੀ ਵਾਸਤੇ। ਤਾਂ ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਵਡਭਾਗੀ ਉਸ ਮਨੁੱਖ ਨੂੰ ਜਾਣੋ ਜੋ ਆਪਣੇ ਜੀਵਨ ਵਿੱਚ ਵਾਹਿਗੁਰੂ ਹਰੀ ਦੇ ਗੁਣ ਗਾਉਂਦਾ। ਬਸਤਾ ਤੂਤੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਕਿਸ ਸਾਕ ਨਾ ਸਿੰਨਾ, ਪਰ ਰਾਜਾ ਸਗਲੀ ਸ੍ਰਿਸ਼ਟ ਕਾਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਫਟੇ ਬਸਤਰ ਹੋਣ, ਕੋਈ ਜਾਤ ਗੋਤ ਨਾ ਉੱਚੀ ਹੋਵੇ, ਕੋਈ ਦੁਨੀਆਂ ਚ ਮਿੱਤਰ ਦੋਸਤ ਦੇ ਨੇੜੇ ਸਕੇ ਸੰਬੰਧੀ ਰਿਸ਼ਤੇਦਾਰ ਨਾ ਆਉਂਦੇ ਹੋਣ, ਉਜਾੜ ਚ ਵੱਸਦਾ ਹੋਏ, ਝੌਂਪੜੀ ਚ ਵੱਸਦਾ ਹੋਏ, ਪਰ ਜੇ ਪਰਮਾਤਮਾ ਦੇ ਨਾਮ ਵਿੱਚ ਮਨ ਭਿੱਜਾ ਹੋਇਆ ਤੇ ਸਾਰੀ ਸ੍ਰਿਸ਼ਟੀ ਦਾ ਉਹ ਰਾਜਾ, ਸਾਡੀ ਨਜ਼ਰ ਵਿੱਚ ਉਹ ਰਾਜਾ ਜਿਹਦਾ ਮਨ ਪਰਮਾਤਮਾ ਦੇ ਨਾਮ ਚ ਭਿੱਜਾ ਹੋਇਆ, ਐਸੇ ਗੁਰਮੁਖ ਦੀ ਜਿਹਦੇ ਕੋਲ ਕੁਛ ਵੀ ਨਹੀਂ ਹੈ ਹੋਰ ਸਿਰਫ ਰੱਬ ਦਾ ਨਾਮ, ਉਹਦੀ ਚਰਨ ਧੂੜ ਪ੍ਰਾਪਤ ਹੋ ਜਾਏ ਤੇ ਮਨੁੱਖ ਦਾ ਉਧਾਰ ਹੋ ਜਾਏਗਾ। ਤਿਸਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਇਸ ਕਰਕੇ ਸੰਤ ਨੂੰ ਵੱਡਾ ਕਿਹਾ ਗਿਆ। ਸੰਤ ਜਿਹੜਾ ਹੈ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਤੋਂ ਉੱਤੋਂ ਉੱਪਰ ਹੁੰਦਾ ਹੈ, ਪਰ ਮਨ ਦਾ ਸੰਤ, ਕੇਵਲ ਲਿਬਾਸ ਪਾ ਕੇ ਸੰਤ ਨਹੀਂ, ਮਨ ਦਾ ਸੰਤ, ਜਿਹਦਾ ਮਨ ਸੰਤ ਬਣ ਗਿਆ, ਮਤਲਬ ਪਰਮਾਤਮਾ ਵਾਲਾ ਸੁਭਾਅ ਬਣ ਗਿਆ। ਤਾਂ ਇਸ ਪ੍ਰਕਾਰ ਸੰਤ ਦਾ ਸੁਭਾਅ ਬਿਲਕੁਲ ਪਰਮਾਤਮਾ ਵਾਲਾ ਹੁੰਦਾ। ਕਬੀਰ, ਸੰਤ ਨਾ ਛੱਡ ਹੈ ਸੰਤ ਹੀ, ਜੋ ਕੋਟਕ ਮਿਲ ਹੈ ਅਸੰਤ, ਭਾਵੇਂ ਕਰੋੜਾਂ ਅਸੰਤ ਅਨਾੜੀ ਵਿਗੜੇ ਲੋਕ ਮਿਲਣ ਨੂੰ ਆ ਕੇ, ਮਲਿਆਗਰ ਭੁਜੰਗਮ ਵਿਹੜਿਓ ਤਾਂ ਸੀਤਲਤਾ ਨਤ ਜੰਤ। ਜਿਵੇਂ ਚੰਦਨ ਦੇ ਬੂਟੇ ਦੁਆਲੇ ਸੱਪ ਵਿਹੜੇ ਹੁੰਦੇ ਨੇ, ਸੱਪਾਂ ਨੇ ਵਲੇਵੇਂ ਮਾਰੇ ਹੁੰਦੇ ਆ, ਉਹਨਾਂ ਦੀ ਜ਼ਹਿਰ ਸ਼ਾਂਤ ਕਰਦਾ, ਉਹਨਾਂ ਦੀ ਜ਼ਹਿਰ ਗ੍ਰਹਿਣ ਨਹੀਂ ਕਰਦਾ ਜਿਹੜਾ ਚੰਦਨ। ਇਸ ਤਰ੍ਹਾਂ ਸੰਤ ਜਿਹੜਾ ਆਪਣੀ ਸ਼ੋਹ ਲਾ ਦੇਗਾ ਦੂਜਿਆਂ ਨੂੰ, ਰੱਬ ਦਾ ਨਾਮ ਉਹਨਾਂ ਦੀ ਸੰਗਤ ਦੁਆਰਾ ਚੇਤੇ ਆਉਣ ਲੱਗ ਪਏਗਾ। ਦੁਨੀਆਂ ਵਿਸ਼ੇ ਵਿਕਾਰਾਂ ਨਾਲ ਭਰੀ ਹੋਈ ਹੈ, ਰੱਬ ਦੇ ਸੰਤ ਤੇ ਦੁਨੀਆਂ ਦੇ ਪਾਪਾਂ ਦਾ ਵਿਕਾਰਾਂ ਦਾ ਅਸਰ ਨਹੀਂ ਪੈਂਦਾ, ਬਲਕਿ ਜਿੱਧਰ ਦੀ ਲੰਘ ਜਾਂਦਾ ਜਿਹੜਾ ਉਹਨੂੰ ਮਿਲ ਪੈਂਦਾ ਉਹਨੂੰ ਤਾਰ ਦਿੰਦਾ, ਇਸ ਤਰ੍ਹਾਂ ਆਪਣੀ ਸ਼ੋਹ ਲਾ ਦਿੰਦਾ। ਅਨੇਕਾਂ ਮਿਸਾਲਾਂ ਹਨ ਇਸ ਸੰਬੰਧ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਵੱਡ ਭਾਗੀ ਤੇ ਜਨ ਕਉ ਜਾਨੋ ਜੋ ਹਰ ਕੇ ਗੁਣ ਗਾਵੈ। ਰੱਬ ਦੇ ਗੁਣ ਗਾਉਣ ਵਾਲੇ ਦੀ ਰਸਨਾ ਤੇ ਵਾਸਾ ਹੁੰਦਾ, ਨੇਤਰਾਂ ਚ ਪਰਮਾਤਮਾ ਹੀ ਦਿਖਾਈ ਦਿੰਦਾ ਹੈ, ਹਿਰਦੇ ਚ ਪਰਮਾਤਮਾ ਦਾ ਵਾਸਾ ਹੈ। ਇਹ ਜਿਵੇਂ ਪਰਮਾਤਮਾ ਸਾਰੀ ਕੁਦਰਤ ਵਿੱਚ ਹੈ, ਪਰ ਇਹਦੇ ਵਸਣ ਦੀਆਂ ਖਾਸ ਥਾਵਾਂ ਨੇ। ਸੰਤ ਦਾ ਹਿਰਦਾ, ਸੰਤ ਦੇ ਨੇਤਰ, ਸੰਤ ਦੀ ਰਸਨਾ ਜਿਹੜਾ ਵਾਹਿਗੁਰੂ ਦੇ ਭਜਨ ਵਿੱਚ ਜੁੜਿਆ ਹੋਇਆ, ਤਾਂ ਹੀ ਤਾਂ ਉਹਨਾਂ ਦੇ ਮੁੱਖ ਚੋਂ ਨਿਕਲਿਆ ਭਜਨ ਪੂਰਾ ਹੁੰਦਾ, ਕਿਉਂਕਿ ਰੱਬ ਦਾ ਵਾਸਾ ਹੈ। ਹਿਰਦੇ ਚ ਵੀ ਰੱਬ ਦਾ ਵਾਸਾ ਫੁਰਨਾ ਵੀ ਪੂਰਾ ਹੁੰਦਾ, ਨੇਤਰਾਂ ਵਿੱਚ ਵੀ ਦ੍ਰਿਸ਼ਟੀ ਵਿੱਚ ਬੜਾ ਅੰਮ੍ਰਿਤ ਵਰਸਦਾ ਹੈ, ਜਿੱਧਰ ਨੂੰ ਤੱਕਦੇ ਹਨ ਕਿਰਪਾ ਦ੍ਰਿਸ਼ਟੀ ਤਾਂ ਪਾ ਕੇ ਨਿਹਾਲ ਕਰ ਦਿੰਦੇ ਆ। ਇਹੀ ਤੇ ਸਤਿਗੁਰਾਂ ਨੇ ਦਸਾਂ ਜਾਮਿਆਂ ਚ ਕੀਤਾ, ਨੇਕਾਂ ਨੂੰ ਤਾਰਿਆ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਵਾਹਿਗੁਰੂ ਦੇ ਗੁਣ ਗਾਉਣ ਵਾਲਾ ਜੋ ਹੈ ਉਸ ਨੂੰ ਵੱਡਿਆਂ ਭਾਗਾਂ ਵਾਲਾ ਜਾਣੋ, ਕੀ ਮਿਲਦਾ ਉਸ ਨੂੰ ਜਨਮ ਜਨਮ ਕੇ ਪਾਪ ਖੋਏ ਕਹਿ। ਰੱਬ ਦੇ ਗੁਣ ਗਾਉਂਦਾ ਹੋਇਆ ਆਪਣੇ ਜਨਮਾਂ ਜਨਮਾਂਤਰਾਂ ਦੇ ਅਨੇਕਾਂ ਪਾਪਾਂ ਨੂੰ ਖੋ ਕੇ ਨਾਸ਼ ਕਰਕੇ ਫੁੰਨ ਬੈਕੁੰਠ ਸਧਾਵੈ, ਜੀਵਨ ਸਫਲਾ ਕਰਕੇ ਸਰੀਰ ਤਿਆਗ ਕੇ ਬੈਕੁੰਠ ਸੱਚਖੰਡ ਵਸੈ ਨਿਰੰਕਾਰ ਸਰੂਪ ਵਿੱਚ ਲੀਨਤਾ ਪਾਉਂਦਾ ਹੈ। ਉਹ ਜਨਮ ਸਫਲਾ ਕਰਕੇ ਜਾਂਦਾ, ਬਾਕੀ ਉਹਦੀ ਦਸੰਗਤ ਦੁਆਰਾ ਅਨੇਕਾਂ ਦਾ ਜਨਮ ਸਫਲਾ ਹੁੰਦਾ ਹੈ। ਇੱਕ ਛੋਟੀ ਜਿਹੀ ਉਦਾਹਰਨ ਪੇਸ਼ ਕਰਨ ਲੱਗਾ। ਸੰਤ ਜਰਨੈਲ ਸਿੰਘ ਖਾਲਸਾ ਜੀ ਆਰਫ ਕੇ ਨਗਰ ਹੈ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆਰਫ ਕੇ, ਉੱਥੇ ਮਹਾਂਪੁਰਸ਼ ਬੱਸ ਤੋਂ ਉਤਰੇ। ਉਸ ਪਿੰਡ ਵਿੱਚ ਕੁਝ ਘਰਾਂ 'ਚ ਜਾਣਾ ਸੀ ਅਤੇ ਉੱਥੇ ਇੱਕ ਬੰਦਾ ਵੱਸਦਾ ਸੀ, ਸੰਤਾਂ ਜਿੱਡਾ ਹੀ ਜਵਾਨ, ਬੜਾ ਤਕੜਾ ਜਵਾਨ ਸੀ, ਉਹਦਾ ਨਾਂ ਸੀ ਰਸਾਲ ਸਿੰਘ, ਰਸਾਲ ਸਿੰਘ। ਅਤੇ ਸ਼ਰਾਬ ਪੀਤੀ ਹੋਈ ਉਹਨੇ ਅਤੇ ਅੱਗੋਂ ਮਿਲ ਪਿਆ ਗਲੀ 'ਚ, ਕਹਿਣ ਲੱਗਾ ਉਹ ਸਾਧਾ ਜਿੱਡਾ ਕੁ ਮੈਂ ਜਵਾਨ ਉੱਡਾ ਹੀ ਤੂੰ, ਪਰ ਆ ਮੇਰੇ ਨਾਲ ਦਸਤ ਪੰਜਾ ਲੈ, ਪਾ ਬਾਂਹ ਫੜ ਕੇ ਇੱਕ ਦੂਜੇ ਦੇ ਦੇਖੀਏ ਕਿਹੜਾ ਨਵਾਉਂਦਾ ਬਾਂਹ, ਆ ਦਸਤ ਪੰਜਾ ਲੈ। ਪਿੰਡ ਵਾਸੀ ਨੂੰ ਰੋਕਦੇ ਰਸਾਲ ਸਿੰਘ ਪਰੇਟ, ਵੀ ਮਤਲਬ ਇਹ ਬਿਦ ਵੀ ਕਰ ਰਿਹਾ। ਸੰਤ ਕਹਿਣ ਲੱਗੇ ਨਹੀਂ ਕੁਛ ਨਾ ਕਹੋ, ਕਹਿੰਦੇ ਕੀ ਕਹਿੰਦਾ, ਕਹਿੰਦਾ ਆ ਮੇਰੇ ਨਾਲ ਪੰਜਾ ਲਾ। ਮਹਾਂਪੁਰਸ਼ ਨਾ ਕਿਉਂਕਿ ਉਹ ਸ਼ਰਾਬੀ ਹੋਇਆ ਸੀ, ਉਹਦੇ ਕੋਲੋਂ ਸ਼ਰਾਬ ਦੀ ਸਮੈਲ ਆ ਰਹੀ ਸੀ। ਮਹਾਂਪੁਰਸ਼ ਕਹਿੰਦੇ ਰਸਾਲ ਸਿਆਂ ਅਸੀਂ ਪੰਜਾ ਕੀ ਲਾਉਣਾ, ਹੁਣ ਤੈਨੂੰ ਉਹ ਪੰਜਾ ਵਿਖਾਏਗਾ ਜਿਹਨੇ ਪੱਥਰਾਂ ਨੂੰ ਪੰਜੇ ਲਾ ਕੇ ਪੰਜੇ ਸਾਹਿਬ ਬਣਾ ਦਿੱਤਾ, ਹੁਣ ਆਪਣਾ ਪੰਜਾ ਵਿਖਾਏਗਾ। ਬਸ ਇੰਨਾ ਹੀ ਵਜਨ ਹੋਇਆ ਅਤੇ ਮਹਾਂਪੁਰਸ਼ ਬੱਸ 'ਚ ਬਹਿ ਗਏ। ਅਤੇ ਉਦੋਂ ਅਗਲੇ ਪਾਸੇ ਇੱਕ ਪਿੰਡ ਹੈ ਉਸਮਾਨ ਵਾਲਾ, ਉਸ ਪਿੰਡ ਦਾ ਸਿੰਘ ਇੱਕ ਬਾਅਦ ਸ਼ਹੀਦ ਹੋਇਆ, ਪੰਥਕ ਕਮੇਟੀ ਵਾਲਾ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ, ਉਹਦੇ ਘਰ ਉਸ ਪਿੰਡ ਮੈਂ ਗਿਆ ਕਈ ਵਾਰੀ। ਅਤੇ ਉਸ ਗੁਰਮੁਖ ਦਾ ਵਿਆਹ ਸੀ ਅਤੇ ਉਹਨੇ ਬੇਨਤੀ ਕੀਤੀ ਸੀ, ਉਹ ਵਿਆਹ ਨੂੰ ਮੰਨਦਾ ਨਹੀਂ ਸੀ। ਉਹਦੀ ਮਾਤਾ ਨੇ ਕਿਹਾ ਸੰਤਾਂ ਨੂੰ, ਜਦੋਂ ਉਹਨੇ ਪੁੱਛਿਆ, ਕਹਿੰਦਾ ਜੀ ਮੇਰੀ ਸ਼ਰਤ ਆ ਮੇਰੇ ਵਿਆਹ 'ਤੇ ਤੁਸੀਂ ਆਇਓ, ਤੁਸੀਂ ਆਨੰਦ ਕਾਰਜ ਕਰਾਇਓ, ਫਿਰ ਮੈਂ ਵਿਆਹ ਕਰਵਾਉਂ। ਅਤੇ ਤਾਂ ਕਰਕੇ ਮਹਾਂਪੁਰਸ਼ ਕਹਿੰਦੇ ਠੀਕ ਅਸੀਂ ਆਵਾਂ। ਉਹਦੇ ਘਰ ਅਗਲੇ ਦਿਨ ਉਹਦਾ ਵਿਆਹ ਸੀ, ਰਾਤ ਨੂੰ ਜਿੱਥੇ ਰਿਹਾਇਸ਼ ਸੀ ਉਹ ਸੀ ਭਾਈ ਗੁਰਦਿਆਲ ਸਿੰਘ ਦਾ ਘਰ, ਅਤੇ ਉੱਥੇ ਰਿਹਾਇਸ਼ ਸੀ। ਇਹਨੂੰ ਕੁਝ ਹੋ ਗਿਆ, ਪਤਾ ਨਹੀਂ ਕੀ ਹੋਇਆ, ਇਹ ਉਹ ਜਾਣੇ ਬੱਸ ਦੀ ਪੈੜ ਦੱਬਦਾ ਪੈਦਲ ਹੀ ਤੁਰ ਪਿਆ। ਅਤੇ ਕਾਫੀ ਦੂਰ ਉਹ ਪਿੰਡ ਹੈ, 12 ਵੱਜ ਗਏ ਉਹਨੂੰ ਰਾਤ ਪਹੁੰਚਦੇ ਹਾਂ, ਅਤੇ ਸ਼ਰਾਬੀ ਹੋਇਆ, ਸ਼ਰਾਬ ਤਾਂ ਲੱਥ ਗਈ ਸੀ, ਅਤੇ ਦਰਵਾਜ਼ਾ ਖੜਕਾਇਆ, ਗੁਰਦਿਆਲ ਸਿੰਘ ਦਰਵਾਜ਼ਾ ਖੋਲ੍ਹਿਆ ਅਤੇ ਉਹਦੀ ਵੈਲਡਿੰਗ ਸੀ। ਕਹਿੰਦੇ ਗੁਰਦਿਆਲ ਸਿੰਘ ਤੇਰੇ ਘਰ ਜਿਹੜਾ ਸਾਧ ਆਇਆ ਨਾ ਯਾਰ, ਉਹ ਬੜਾ ਯਾਰਾ। ਕਹਿੰਦਾ ਕੀ ਹੋਇਆ? ਕਹਿੰਦਾ ਉਹਨੇ ਮੈਨੂੰ ਕੁਛ ਕਰ ਦਿੱਤਾ ਅਤੇ ਉਹ ਮੈਨੂੰ ਮਿਲਾ। ਤਾਂ ਉਹ ਭੱਜ ਕੇ ਗਿਆ ਗੁਰਦਿਆਲ ਸਿੰਘ ਮਹਾਂਪੁਰਸ਼ਾਂ ਕੋਲ, ਸੰਤ ਬਰਾਜੇ ਹੋਏ ਸੀ ਪਲੰਘ 'ਤੇ। ਕਹਿੰਦੇ ਵੀ ਇਹ ਆਇਆ ਜੀ ਰਸਾਲ ਸਿੰਘ, ਕਹਿੰਦੇ ਆਉਣ ਦਿਓ। ਅੰਦਰ ਆ ਗਿਆ ਅਤੇ ਸੰਤਾਂ ਦੇ ਮੰਜੇ ਕੋਲ ਜਾ ਕੇ ਡਿੱਗ ਪਿਆ ਦੜ ਕਰਕੇ। ਕਹਿੰਦਾ ਸਾਧਾ ਤੂੰ ਬੜਾ ਯਾਰਾ, ਮੈਨੂੰ ਕੀ ਕਰ ਦਿੱਤਾ? ਸੰਤ ਕਹਿੰਦੇ ਮੈਂ ਤਾਂ ਕੁਛ ਨਹੀਂ ਕੀਤਾ, ਕਰਨ ਵਾਲੇ ਨੇ ਕੀਤਾ ਹੋਊਗਾ ਕੁਛ, ਮੈਂ ਕੁਛ ਨਹੀਂ ਕੀਤਾ। ਤਾਂ ਫਿਰ ਉੱਥੇ ਉਹਨੂੰ ਆਸਣ ਲਾ ਦਿੱਤਾ, ਰਿਹਾ ਰਾਤ, ਸ਼ਰਾਬ ਜਾਂਦੀ ਰਹੀ, ਸਾਰਾ ਜੀਵਨ ਬਦਲ ਗਿਆ, ਪਲਟਾ ਖਾ ਗਿਆ ਔਰ ਮਹਾਂਪੁਰਸ਼ਾਂ ਦੇ ਮਗਰ ਤੁਰ ਪਿਆ। ਫਿਰ ਕਾਫੀ ਸਮੇਂ ਬਾਅਦ ਉਹਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਉਹ ਇੱਥੇ ਦਰਬਾਰ ਸਾਹਿਬ ਸ਼ਹੀਦ ਹੋਇਆ। ਅਤੇ ਇੱਕ ਵਾਰੀ ਇੱਕ ਬਿਛੂ ਰਾਮ ਨਾਂ ਦਾ ਥਾਣੇਦਾਰ ਸੀ, ਉਹਨੇ ਇੱਕ ਸਿੰਘ, ਮੈਨੂੰ ਸਿੰਘ ਦਾ ਨਾਂ ਤਾਂ ਭੁੱਲ ਗਿਆ, ਗੁਰਸਾ ਸਿੰਘ ਸ਼ਾਇਦ ਇਹੋ ਜਿਹਾ ਕੋਈ ਨਾਂ ਸੀ, ਉਸ ਸਿੰਘ ਦੇ ਕੇਸ ਕੱਟੇ ਸੀ, ਕੇਸ ਦਾੜੀ ਕੱਟਤੀ ਅਤੇ ਕਿਹਾ ਆ ਕੇਸ ਲੈ ਜਾ ਭਿੰਡਰਾਂ ਵਾਲੇ ਦੇ ਕੋਲ, ਉਹਨੂੰ ਕਹੀਂ ਜੋ ਕਰਨਾ ਕਰ ਲਾ, ਮੇਰਾ ਕੀ ਵਿਗਾੜ ਲਏ। ਅਤੇ ਉਦੋਂ ਇਹ ਰਸਾਲ ਸਿੰਘ ਸੰਤਾਂ ਕੋਲ ਬੈਠਾ ਸੀ ਜਦੋਂ ਸਿੰਘ ਪਹੁੰਚਿਆ, ਅਤੇ ਮਹਾਂਪੁਰਸ਼ਾਂ ਇੰਨਾ ਕਿਹਾ ਸਿੰਘੋ ਇਹ ਇਹੋ ਜਿਹੇ ਕੰਮ ਹੋ ਰਹੇ ਨੇ, ਕੁਛ ਕਰੋ ਤਾਂ ਕਿਹੜਾ ਸਿੰਘ ਸੇਵਾ ਕਰੇਗਾ। ਇਸ ਭਾਈ ਰਸਾਲ ਸਿੰਘ ਨੇ ਕਿਹਾ ਵੀ ਮਹਾਂਪੁਰਸ਼ੋ ਮੈਨੂੰ ਆਗਿਆ ਦਿਓ, ਉਹਦਾ ਕੰਮ ਤਮਾਮ ਮੈਂ ਕਰਾਂ। ਤਾਂ ਸੰਤ ਕਹਿਣ ਲੱਗੇ ਦੱਸ ਕਿੰਨੀ ਮਾਇਆ, ਹਥਿਆਰ ਕੀ ਕੁਛ ਚਾਹੀਦਾ? ਕਹਿਣ ਲੱਗਾ ਉਹ ਵੀ ਪ੍ਰਬੰਧ ਆਪੇ ਕਰ ਲਵਾਂਗਾ, ਤੁਹਾਡੇ ਕੋਲੋਂ ਮੈਂ ਕੁਛ ਨਹੀਂ ਲੈਣਾ, ਤੁਹਾਡਾ ਥਾਪੜਾ ਚਾਹੀਦਾ। ਤਾਂ ਉਹਨੇ ਆਪਣੀ 2.5 ਕਿੱਲੇ ਜ਼ਮੀਨ ਵੇਚੀ ਸੀ ਅਤੇ ਉਹਦੇ ਹਥਿਆਰ ਲਿਆ ਕੇ, ਇੱਕ ਸਿੰਘ ਸੀ ਹੋਰ ਭਾਈ ਜਰਨੈਲ ਸਿੰਘ ਬੂਥ, ਇੱਕ ਸ਼ਾਇਦ ਇੱਕ ਮਹਾਂਕਾਲ ਹੁੰਦਾ ਸੀ, ਸ਼ਾਇਦ ਅਜਾਇਬ ਸਿੰਘ ਨਾਂ ਸੀ। ਇਹਨਾਂ ਸਿੰਘਾਂ ਫਿਰ ਜਾ ਕੇ ਅਗਲੇ ਦਿਨ ਥਾਣੇਦਾਰ ਜਿਹੜਾ ਬਿਸ਼ੂ ਸੀ ਨਾ, ਫਿਰ ਤਰਲੇ ਕੱਢਦਾ ਸੀ ਵੀ ਮਾਫ਼ ਕਰ ਦਿਓ ਕਰੀ, ਕਹਿੰਦੇ ਨਹੀਂ ਮਾਫ਼ੀ ਵਾਲਾ ਕੰਮ ਨਹੀਂ ਕੀਤਾ, ਗੁਰੂ ਦੇ ਸਿੰਘ ਦੇ ਕੇਸ 'ਤੇ ਦਾੜਾ ਕੱਟਿਆ। ਤਾਂ ਫਿਰ ਉਹਨੂੰ ਗੱਡੀ ਚਾੜਿਆ ਸੀ ਬਿਸ਼ੂ ਰਾਮ ਥਾਣੇਦਾਰ ਨੂੰ, ਇਹਨੇ ਰਸਾਲ ਸਿੰਘ ਨੇ ਮਾਰਿਆ। ਫਿਰ ਉਹ 84 ਸ਼ਹੀਦ ਹੋਇਆ, ਉਹੀ ਜਿਹੜਾ ਕਦੇ ਸ਼ਰਾਬੀ ਸੀ ਇੱਕ ਸੰਤ ਦੇ ਨਾਲ ਇੰਜ ਮਿਲਣ ਕਰਕੇ ਹੁਣ ਉਹਦੀ ਯਾਦ 'ਚ ਗੁਰਦੁਆਰਾ ਸਾਹਿਬ ਬਣਿਆ, ਗੁਰਦੁਆਰਾ ਯਾਦਗਾਰ ਬਾਬਾ ਰਸਾਲ ਸਿੰਘ ਜੀ ਸ਼ਹੀਦ, ਆਰਫ ਪਿੰਡ ਉਹਦੀ ਯਾਦਗਾਰ ਬਣੀ ਹੋਈ ਹੈ। ਕਿੱਥੇ ਉਹ ਸ਼ਰਾਬੀ ਇੱਕ ਬਾਬੀ ਸੀ? ਇਸ ਪ੍ਰਕਾਰ ਵਾਹਿਗੁਰੂ ਦੇ ਪਿਆਰੇ ਜਿਹਨਾਂ ਦੇ ਹਿਰਦੇ 'ਚ ਨਾਮ ਹੈ, ਸੋ ਉਹ ਉਹਨਾਂ ਦੇ ਕੋਲ ਇਹ ਤਾਕਤ ਹੁੰਦੀ ਬਚਨਾਂ ਚ ਸੁਤੇ ਸਨ। ਤਾਂ ਇਸ ਪ੍ਰਕਾਰ ਦੀਆਂ ਹੋਰ ਬੜੀਆਂ ਮਿਸਾਲਾਂ ਹਨ। ਤਾਂ ਹਜ਼ੂਰ ਕਹਿੰਦੇ ਨੇ ਕਿ ਜਨਮ ਜਨਮ ਕੇ ਪਾਪ ਖੋਏ ਕਹਿ, ਉਹਨਾਂ ਦੇ ਦਰਸ਼ਨਾਂ ਨਾਲ ਵੀ ਪਾਪ ਮਿਟਦੇ, ਭਾਵਨਾ ਚਾਹੀਦੀ ਕਿਸੇ ਨੂੰ, ਜਿਹੜਾ ਭਾਵਨਾ ਰੱਖ ਕੇ ਮਿਲਦਾ ਰੱਬ ਦੇ ਪਿਆਰਿਆਂ ਨੂੰ ਔਰ ਸੰਗਤ ਕਰਦਾ ਗੁਰੂ ਕੇ ਸ਼ਬਦ ਦੀ, ਜਨਮਾਂ ਜਨਮਾਂਤਰਾਂ ਦੇ ਪਾਪ ਨਾਸ ਹੁੰਦੇ ਨੇ। ਹੁਣ ਬੈਕੁੰਠ ਸਧਾਵੈ ਔਰ ਬੈਕੁੰਠ ਨੂੰ ਜਾਂਦਾ ਸੱਚਖੰਡ ਨੂੰ। ਅਜਾ ਮੱਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਇਹ ਅਜਾ ਮੱਲ ਵਿਦਵਾਨ ਸੀ, ਪਰ ਇਹ ਜੀਵਨ ਢਿੱਲਾ ਐਸਾ ਹੋਇਆ, ਵੇਸਵਾ ਨਾਲ ਸੰਬੰਧ ਬਣਾ ਲਿਆ ਤੇ ਸੱਤ ਪੋਤੋ ਦੀ ਕੁੱਖ ਤੋਂ ਜੰਮੇ। ਪਤਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦਾ ਰਹਿਆ, ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੈ ਦੁਰਮਤ ਦਇਆ। ਤੇ ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਿਆ, ਪੁੱਤ ਉਪੰਨਾ ਸੱਤਵਾਂ ਨਾਉ ਧਰਮ ਨੂੰ ਚਿੱਤ ਉਮਹਿਆ, ਗੁਰੂ ਦੁਆਰਾ ਜਾਏ ਕੈ ਨਾਉ ਨਾਰਾਇਣ ਗੁਰਮੁਖ ਕਹਿਆ, ਅੰਤ ਕਾਲ ਜਿਮ ਦੂਤ ਵੇਖ ਪੁੱਤ ਨਾਰਾਇਣ ਬੋਲੈ ਛਯਾ। ਤਾਂ ਇਸ ਪ੍ਰਕਾਰ ਜਮਗਣ ਮਾਰੇ ਹਰ ਜਨ ਗਿਆ, ਸੁਰਗ ਜਮ ਡੰਡ ਨਾ ਸਹਿਆ, ਨਾ ਲੈ ਦੁੱਖ ਡੇਰਾ ਢਇਆ। ਇਹ ਭਾਈ ਗੁਰਦਾਸ ਨੇ ਪੌੜੀ ਲਿਖੀ ਇਸ ਅਜਾਮਲ ਬਾਰੇ। ਬੜੀ ਵਾਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚ ਪ੍ਰਮਾਣ ਆਇਆ ਇਸ ਅਜਾਮਲ ਦਾ। ਅਜਾਮਲ ਗਜ ਗਨਕਾ ਪਤਤ ਕਰਮ ਕੀਨੇ, ਤੇ ਉਤਰ ਪਾਰ ਪਰੇ ਰਾਮ ਨਾਮ ਲੀਨੇ। ਪਰਮਾਤਮਾ ਦਾ ਨਾਮ ਐਸਾ ਪਵਿੱਤਰ ਹੈ ਤੇ ਪਵਿੱਤਰ ਕਰਦਾ ਕਈਆਂ, ਜੋ ਪਵਿੱਤਰ ਹੈ ਉਹਦੇ ਨਾਲ ਜੁੜ ਕੇ ਅਨੇਕਾਂ ਪਵਿੱਤਰ ਹੋਣਗੇ। ਪਵਿੱਤਰ ਹੈ ਵਾਹਿਗੁਰੂ ਦਾ ਨਾਮ ਤੇ ਇਸ ਨਾਮ ਦੁਆਰਾ ਅਨੇਕਾਂ ਦਾ ਭਲਾ ਹੁੰਦਾ। ਇਸ ਨੂੰ ਅੰਤ ਵੇਲੇ ਜਦੋਂ ਸਤਵਾਂ ਪੋਤੇ ਦਾ ਹੋਇਆ ਸੀ ਤੇ ਇੱਕ ਸੰਤ ਸੀ ਮਹਾਂਪੁਰਸ਼, ਉਹਨਾਂ ਕੋਲ ਜਾ ਕੇ ਨਾਮ ਰਖਾਇਆ। ਉਹਨਾਂ ਵਿਚਾਰਿਆ ਵੀ ਬੰਦਾ ਵਿਦਵਾਨ ਸੀ, ਧਾਰਮਿਕ ਸੀ, ਕੋਈ ਪੂਰਵਲਾ ਕਰਮ ਅੱਗੇ ਆ ਗਿਆ, ਰੁੜ ਚੱਲਿਆ। ਤੇ ਉਹਨਾਂ ਨੇ ਉਹਦੇ ਬੇਟੇ ਦਾ ਨਾਮ ਨਾਰਾਇਣ ਰੱਖਿਆ। ਤੇ ਉਸ ਛੋਟੇ ਪੁੱਤ ਨਾਲ ਮੋਹ ਜ਼ਿਆਦਾ ਸੀ। ਜਦੋਂ ਅੰਤ ਸਮਾਂ ਆਇਆ ਤੇ ਆਵਾਜ਼ਾਂ ਮਾਰੇ, ਉਹ ਨਾਰਾਇਣ, ਉਹ ਨਾਰਾਇਣ, ਜਿਵੇਂ ਦੂਰ ਜੂ ਦਿਖਾਈ ਦਿੰਦੇ ਸੀ। ਤਾਂ ਇਸ ਕਰਕੇ ਫਿਰ ਰੱਬ ਦੇ ਪਿਆਰੇ ਆਏ ਤੇ ਜਮਦੂਤ ਉੱਥੋਂ ਭਜਾ ਤੇ ਗਏ ਤੇ ਉਹਨਾਂ ਨੇ ਇਹਨੂੰ ਸਵਰਗ ਨੂੰ ਲੈ ਕੇ ਗਏ। ਇਸ ਪ੍ਰਕਾਰ ਦੇ ਇਹ ਪ੍ਰਮਾਣ ਸਤਿਗੁਰੂ ਜੀ ਨੇ ਬਾਣੀ 'ਚ ਦਿੱਤੇ ਹਨ। ਅਜਾ ਮਲਕ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਪਰਮਾਤਮਾ ਵੱਲ ਸੁਧ ਗਈ, ਹੋਸ਼ ਗਈ, ਖਿਆਲ ਆਇਆ। ਜਾਂ ਗਤ ਕੋ ਜੋਗ ਈਸ਼ਰ ਬਾਸ਼ਤ, ਜਿਹੜੀ ਮੁਕਤੀ ਨੂੰ, ਜੇ ਸੁੱਚੀ ਆਤਮਕ ਅਵਸਥਾ ਨੂੰ, ਰੱਬ ਦੇ ਦਰ ਤੇ ਪ੍ਰਵਾਨ ਹੋਣ ਵਾਲੀ ਅਵਸਥਾ ਨੂੰ, ਜੋਗੀਸ਼ਰ ਵੱਡੇ ਵੱਡੇ ਜੋਗੀ ਜਨ, ਜੋਗੀਆਂ ਦੇ ਈਸ਼ਰ, ਸ਼੍ਰੋਮਣੀ ਜੋਗੀ, ਉਹ ਬਾਸ਼ਤ ਲੋਚਦੇ ਰਹੇ। ਸੋ ਗਤ ਛਿਨਮਹਿ ਪਾਈ, ਉਹ ਗਤੀ ਕਲਿਆਣ ਵਾਲੀ ਅਵਸਥਾ ਇਹਨੇ ਛਿਨ ਵਿੱਚ ਹੀ ਪ੍ਰਾਪਤ ਕਰ ਲਈ, ਪਰਮਾਤਮਾ ਦੇ ਨਾਮ ਨੇ ਇਹਨੂੰ ਪਵਿੱਤਰ ਕਰਤਾ। ਨਾਹਨ ਗੁਰ ਨਾਹਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਸਤਿਗੁਰੂ ਨਾਵੇਂ ਪਾਤਸ਼ਾਹ ਦੀ ਬਾਣੀ 'ਚ ਗਜ ਦੇ ਬਾਰੇ, ਗਜ ਨਾਮ ਹਾਥੀ ਦਾ, ਹਸਤੀ, ਕੁੰਚਰ, ਗਜ, ਹਾਥੀ, ਇਹ ਨਾਮ ਹਨ ਇਸਦੇ ਵੱਖ ਵੱਖ ਭਾਸ਼ਾਵਾਂ 'ਚ। ਅਤੇ ਇਉਂ ਗਜ ਇਹ ਹਰੀਹਰ ਖੇਤਰ ਹੈ ਪਟਨਾ ਸਾਹਿਬ ਵਾਲੇ ਪਾਸੇ, ਉੱਥੇ ਪਾਣੀ ਪੀਣ ਗਿਆ ਸੀ ਹਾਥੀ। ਉੱਥੇ ਇੱਕ ਪਾਣੀ ਦਾ ਜੀਵ ਹੁੰਦਾ ਤੰਦੂਆ, ਇੱਕ ਤਾਂ ਸ਼ੇਰ ਵਰਗਾ ਚੀਤਰ ਹੁੰਦਾ ਨਾ ਤੇਂਦੂਆ, ਇੱਕ ਪਾਣੀ ਦਾ ਜੀਵ ਆ ਮਗਰਮੱਛ ਵੱਡਾ, ਉਹਦੀਆਂ ਨਹੁੰਦਰਾਂ ਬੜੀਆਂ ਜ਼ਬਰਦਸਤ ਹੁੰਦੀਆਂ। ਉਹਨੇ ਆਪਣੀਆਂ ਤਾਰਾਂ ਇਹਨੂੰ ਪਾ ਲਈਆਂ। ਜਦ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗ੍ਰਾਹ ਤੇ ਛੂਟਾ, ਗ੍ਰਾਹ ਨਾਮ ਉਸ ਮਗਰਮੱਛ ਤੰਦੂਏ ਦਾ। ਤਾਂ ਉਸ ਵੇਲੇ ਨੇ ਰਾਧਿਆ, ਕਮਲ ਦਾ ਫੁੱਲ ਸੁੰਡ 'ਚ ਫੜ ਕੇ ਹਾਥੀ ਨੇ ਪਰਮਾਤਮਾ ਨੂੰ ਰਾਧਿਆ। ਤਾਂ ਉਸ ਵੇਲੇ ਸਹਾਇਤਾ ਹੋਈ, ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ, ਹਸਤੀ ਕੇ ਪ੍ਰਾਣ ਉਧਾਰੀ ਅਲੇ। ਇਸ ਪ੍ਰਕਾਰ ਤੰਦੂਏ ਦੀਆਂ ਤਾਰਾਂ ਕੱਢ ਦਿੱਤੀਆਂ, ਹਾਥੀ ਨੂੰ ਸੁਤੰਤਰ ਕੀਤਾ। ਤਾਂ ਮਹਾਰਾਜ ਕਹਿੰਦੇ ਨੇ ਨਾਹਨ ਗੁਣ, ਨਾ ਕੋਈ ਗੁਣ ਉਪਕਾਰ ਕੀਤਾ ਸੀ ਹਾਥੀ ਨੇ, ਨਾਹਨ ਕਸ਼ ਵਿਦਿਆ, ਨਾ ਪੰਡਤਾਂ ਵਾਂਗ ਵਿਦਿਆ ਪੜ੍ਹੀ ਹੋਈ ਸੀ ਹਾਥੀ ਨੇ। ਧਰਮ ਕੌਣ ਗਜ ਕੀਨ, ਧਰਮ ਵਾਲੇ ਸੰਸਕਾਰ ਕਿਹੜੇ ਕੀਤੇ ਸੀ ਇਸ ਹਾਥੀ ਨੇ। ਪਰ ਨਾਨਕ ਬਿਰਧ ਰਾਮ ਕਾ ਦੇਖੋ ਹੈ ਭਾਈ, ਗੁਰੂ ਤੇਗ ਬਹਾਦਰ ਸਿੰਘ ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਮੁੱਢ ਕਦੀਮਾਂ ਦਾ ਧਰਮ ਸੁਭਾਅ ਜਿਹੜਾ ਚੱਲਿਆ ਆ ਰਿਹਾ, ਉਹ ਵੇਖੋ ਤੁਸੀਂ ਕਿ ਜੋ ਸਰਣ ਆਵੈ ਤੇ ਸਕੰਠ ਲਾਵੈ, ਇਹ ਬਿਰਧ ਸਵਾਮੀ ਸੰਧਾ ਧੱਦੇ ਨਾਲ ਹੋਏ ਤੇ ਬਿਰਧ ਮੈਨੇ ਬਜ਼ੁਰਗ, ਜੇ ਦੱਦੇ ਵਾਲਾ ਬਿਰਧ ਹੈ ਤੇ ਇਹਦਾ ਅਰਥ ਹੈ ਮੁੱਢ ਕਦੀਮਾ ਦਾ ਸੁਭਾਅ ਧਰਮ ਪਰਮਾਤਮਾ ਦਾ ਪੱਕਾ ਹੀ ਨਿਯਮ ਧਾਰਿਆ ਹੋਇਆ, ਜਿਹੜਾ ਮਨੋ ਤਨੋ ਸ਼ਰਨ ਚ ਆਉਂਦਾ ਉਹਦੀ ਸਹਾਇਤਾ ਕਰਦਾ ਵਾਹਿਗੁਰੂ, ਤੇ ਸਹਾਇਤਾ ਕਰਨ ਦੀ ਸਮਰੱਥਾ ਪ੍ਰਭ ਸਭਨਾ ਗੱਲਾਂ ਜੋਗਾ ਜੀ। ਇਹ ਨਹੀਂ ਵੀ ਕਿਸੇ ਦੀ ਸ਼ਰਨ ਲਈਏ ਤੇ ਅਗਲੇ ਕੋਲ ਸਮਰੱਥਾ ਹੀ ਨਾ ਹੋਏ, ਉਹ ਸਹਾਇਤਾ ਕਿਵੇਂ ਕਰੇਗਾ, ਉਹ ਆਪਣੀ ਮਜਬੂਰੀ ਦੱਸ ਦੇਗਾ, ਹੱਥ ਜੋੜ ਦੇਗਾ, ਭਰਾਵਾ ਇਸ ਕੰਮ 'ਚ ਮੈਂ ਤੇਰੀ ਸਹਾਇਤਾ ਨਹੀਂ ਕਰ ਸਕਦਾ, ਜਿਵੇਂ ਰੋਗ ਹੀ ਲੱਗ ਜਾਏ ਕੋਈ, ਡਾਕਟਰ ਜਵਾਬ ਦੇ ਦੇਣ, ਹੋਰ ਕੌਣ ਫਿਰ ਸਹਾਈ ਹੋਵੇਗਾ। ਪਰ ਪਰਮਾਤਮਾ ਹਰ ਪੱਖ ਤੋਂ ਸਹਾਈ ਹੈ ਤੇ ਸਮਰੱਥ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨਾਨਕ ਬਿਰਧ ਰਾਮ ਕਾ ਦੇਖੋ, ਰਾਮ ਪਰਮਾਤਮਾ ਦਾ ਬਿਰਧ ਮੁੱਢ ਕਦੀਮਾ ਦਾ ਸੁਭਾਅ ਧਰਮ ਤੁਸੀਂ ਦੇਖੋ, ਕੀ ਅਭੈ ਦਾਨ ਤੇਹ ਦੀਨਾ, ਜਿਸ ਅਵਸਥਾ ਜਾ ਕੇ ਡਰ ਕੋਈ ਨਹੀਂ ਰਹਿੰਦਾ, ਉਸ ਅਭੈ ਪਦਵੀ ਦਾ ਦਾਨ ਪਰਮਾਤਮਾ ਨੇ ਦਿੱਤਾ, ਯਾਨੀ ਕਿ ਨਿਰਭਉ ਅਵਸਥਾ ਬਖਸ਼ੀ ਹਾਥੀ ਨੂੰ, ਡਰ ਹੀ ਸਾਰੇ ਦੂਰ ਕਰ ਦਿੱਤੇ, ਤਦੂਏ ਦੀਆਂ ਤਾਰਾਂ ਕੱਟਤੀਆਂ ਤੇ ਇਸ ਪ੍ਰਕਾਰ ਸੁਤੰਤਰ ਕੀਤਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਤੇਰੀ ਵੀ ਸਹਾਇਤਾ ਕਰਨ, ਜਿਵੇਂ ਨਵੇਂ ਪਾਤਸ਼ਾਹ ਦੇ ਸਲੋਕਾਂ ਚ ਆਉਂਦਾ ਹੈ, ਕਹੋ ਨਾਨਕ ਅਬ ਓਟ ਹਰ ਗੱਜੀ ਹੋ ਸਹਾਏ। ਸੱਚੇ ਪਾਤਸ਼ਾਹ ਜਿਵੇਂ ਹਾਥੀ ਦੇ ਸਹਾਈ ਹੋਏ ਸੀ, ਇਸ ਤਰ੍ਹਾਂ ਅਸੀਂ ਵੀ ਤੁਹਾਡੀ ਓਟ ਲਈ ਹੈ, ਹਾਥੀ ਦੀ ਨਿਆਏ ਸਾਡੀ ਵੀ ਸਹਾਇਤਾ ਕਰੋ ਲੋਕ ਪ੍ਰਲੋਕ ਵਿੱਚ। ਇਸ ਪ੍ਰਕਾਰ ਜਿਹੜੀ ਅੰਦਰਲੀ ਸੁਰਤ ਹੈ ਸਾਡੀ, ਇਹ ਵਾਹਿਗੁਰੂ ਦੇ ਉੱਤੇ ਟੇਕ ਰੱਖੀਏ, ਅੰਦਰ ਹਿਰਦੇ 'ਚ ਓਟ ਲੈ ਲਈਏ, ਤਾਂ ਫਿਰ ਦੋਵਾਂ ਜਹਾਨਾਂ ਵਿੱਚ ਹਰ ਥਾਂ 'ਤੇ ਸਹਾਈ ਹੁੰਦਾ ਪਰਮਾਤਮਾ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ, ਉੱਥੈ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਤੇਰੇ ਨਾਮ ਨੂੰ ਸੁਣ ਕੇ ਜਮਦੂਤ ਹੀ ਨੱਠ ਜਾਂਦੇ ਹਨ। ਇਸ ਪ੍ਰਕਾਰ ਐਸੋ ਸਹਾਈ ਹਰ ਕੋ ਨਾ, ਐਸਾ ਵਾਹਿਗੁਰੂ ਦਾ ਨਾਮ ਸਹਾਈ ਹੈ, ਤਾਂ ਹਜ਼ੂਰ ਕਹਿੰਦੇ ਰਹੇ ਮਨ ਓਟ ਲੇਹੋ ਹਰ ਨਾਮਾ, ਐਸੇ ਹਰੀ ਪਰਮਾਤਮਾ ਦੇ ਨਾਮ ਦੀ ਹੀ ਓਟ ਲਵੋ। ਨਾਮ ਜਪਦਿਆਂ ਹਿਰਦੇ ਦੀ ਸੁਰਤ ਜਿਹੜੀ ਆਪਣੀ ਇਹ ਪਰਮਾਤਮਾ ਵੱਲ ਨੂੰ ਜਾਏਗੀ, ਵਾਹਿਗੁਰੂ ਸਹਾਈ ਹੋਏਗਾ। ਭੁੱਲਾ ਚੁੱਕਾਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ ਆ, ਅੱਗੇ ਵਾਸਤੇ ਸਮਤ ਬਖਸ਼ਣੀ। ਨਾ ਹਨ ਗੁਣ ਨਾ ਹਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੇ ਦੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।